And now, News Takeaway.
ਨਿਊਜ਼ ਟੇਕ ਅਵੇ ਸੈਗਮੈਂਟ ਦੇ ਵਿੱਚ ਆਪਾਂ ਵਾਸੂ ਕੁਮਾਰ ਦਾ ਸਵਾਗਤ ਕਰਦੇ ਹਾਂ। ਵਾਸੂ, ਗੁੱਡ ਮਾਰਨਿੰਗ, ਵੈਲਕਮ।
ਜਸਪ੍ਰੀਤ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਈ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ,
ਤਬੀਅਤ ਠੀਕ ਹੈ?
ਹਾਂ ਹਾਂ ਬਿਲਕੁਲ
ਠੀਕ ਹੈ। ਅੱਛਾ, ਆਪਾਂ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨਿਊਜ਼ ਟੇਕ ਅਵੇ ਸੈਗਮੈਂਟ ਦੀ, ਖਬਰਾਂ ਦੀ ਆਪਾਂ ਸ਼ੁਰੂਆਤ ਕਰਦੇ ਹਾਂ। ਪਰ ਉਦੋਂ ਪਹਿਲਾਂ ਪਲੈਨ ਇੰਸ਼ੋਰੈਂਸ ਦੇ ਜਿਹੜੇ ਅਮਰਿੰਦਰ ਨੱਡਾ ਹੈਗੇ ਨੇ, ਉਹ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ, ਉਹਨਾਂ ਦੀ ਜਾਣਕਾਰੀ ਆਪਾਂ ਸਾਂਝੀ ਕਰ ਲਈਏ। ਜੇ ਤੁਸੀਂ ਹਾਲੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ, ਕਿਉਂਕਿ ਤੁਹਾਨੂੰ ਇਹ ਲੱਗਦਾ ਕਿ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈ ਸਕਦਾ, ਤਾਂ ਤੁਸੀਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਜ਼ਰੂਰ ਕਾਲ ਕਰਕੇ ਦੇਖਣਾ। ਉਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ $2-3 ਪਰ ਡੇ ਵਿੱਚ ਵਧੀਆ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਟੀ ਇੰਸ਼ੋਰੈਂਸ ਲਈ ਵੀ ਉਪਲਬਧ ਹੈ ਜੀ। ਕਮਿਊਨਿਟੀ ਦੇ ਟਰੱਸਟਡ ਅਤੇ ਨੌਲੇਜੇਬਲ ਐਡਵਾਈਜ਼ਰ ਨੇ, ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦੀ ਟੋਪ ਐਡਵਾਈਜ਼ਰਸ ਨੇ ਪਰ ਅਮਰਿੰਦਰ ਨੱਡਾ। ਇਹਨਾਂ ਨਾਲ ਸੰਪਰਕ ਕਰਨ ਵਾਸਤੇ ਨੰਬਰ 604-300-2300। ਪਲੈਨ ਇੰਸ਼ੋਰੈਂਸ .ca ਇਹਨਾਂ ਦੀ ਵੈਬਸਾਈਟ ਹੈ। ਸੁਪਰ ਵੀਜ਼ਾ ਇੰਸ਼ੋਰੈਂਸ ਲਈ ਪ੍ਰਮੋਸ਼ਨ ਚੱਲ ਰਹੀ ਹੈ। ਜੇ ਪੇਰੈਂਟਸ ਦੀ ਉਮਰ 60 ਸਾਲ ਤੋਂ ਘੱਟ ਹੈ, ਉਹਨਾਂ ਨੂੰ ਕੋਈ ਹੈਲਥ ਕੰਡੀਸ਼ਨ ਨਹੀਂ ਹੈ, ਤਾਂ ਪੂਰੇ ਸਾਲ ਦੀ ਕਵਰੇਜ ਸਿਰਫ $939 ਜਾਂ $78 ਪਰ ਮੰਥ ਤੋਂ ਸ਼ੁਰੂ ਹੈਗੀ ਹੈ। ਇੱਥੇ ਨਾ ਆਪਣੇ ਕੋਲ ਸੇਵਡ ਹੁੰਦੀਆਂ ਨੇ ਲਾਈਵ ਅਨਾਊਂਸਮੈਂਟਸ ਕੰਪਿਊਟਰ ਦੇ ਵਿੱਚ, ਜਿਹੜੀ ਇਹ ਨਿਊਜ਼ ਟੇਕ ਅਵੇ ਵਾਲੀ ਸੈਗਮੈਂਟ ਦੀ ਜਿਹੜੀ ਅਨਾਊਂਸਮੈਂਟ ਹੈ, ਉੱਤੇ ਸਪੈਸੀਫਿਕਲੀ ਲਿਖਿਆ ਪਲੈਨ ਇੰਸ਼ੋਰੈਂਸ VNB। ਹੁਣ ਮੈਨੂੰ ਸਮਝ ਨਹੀਂ ਆਇਆ VNB ਕੀ ਹੋਇਆ। ਮੈਂ ਸੋਚਿਆ ਵੀ ਵਿਜੇ, ਕਿਉਂਕਿ ਤੁਹਾਨੂੰ ਬਾਸੂ ਕਹਿੰਦੇ ਨੇ, ਮੈਂ ਕਿਹਾ ਸ਼ਾਇਦ ਵੀ ਇਹਦੇ ਵਿੱਚ ਕੋਈ ਹਿੱਸਾ ਹੋਊਗਾ ਵੀ ਜਿਹੜਾ ਤੁਸੀਂ ਬੋਲਦੇ ਹੁੰਦੇ ਹੋ, ਤਾਂ ਕਰਕੇ VNB ਲਿਖਿਆ ਹੋਇਆ ਹੈ ਨਾ। ਹਾਂ, ਸੋ ਮੈਂ ਤਾਂ ਕਰਕੇ ਥੋੜੀ ਕਨਫਿਊਜ਼ ਹੋ ਗਈ ਸੀ। ਮੈਨੂੰ ਸੀਗਾ ਵੀ ਪਹਿਲਾਂ ਇਹਦੀ ਗੱਲ ਕਰ ਲਈਏ, ਸ਼ਾਇਦ ਤੁਹਾਡਾ ਕੋਈ ਹਿੱਸਾ ਹੈ ਜਿਹੜਾ ਤੁਸੀਂ ਆਪੇ ਹੀ ਬੋਲੋ।
ਆਸਟ੍ਰੇਲੀਆ ਦੀ ਇੱਕ ਮਸ਼ਹੂਰ ਬੀਅਰ ਹੈ ਵਿਕਟੋਰੀਆ ਬਿਟਰ।
ਠੀਕ ਹੈ। ਅੱਛਾ ਵਾਸੂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜਾ ਇਰਾਨ ਅਤੇ US ਦੇ ਵਿੱਚ ਐਗਰੀਮੈਂਟ ਹੋਣਾ ਹੈ। ਹਾਲੇ ਫਰਾਈਡੇ ਨੂੰ ਸਵਿਟਜ਼ਰਲੈਂਡ ਦੇ ਵਿੱਚ ਫਾਰਮਲੀ ਉਹਨੂੰ ਸਾਈਨ ਕੀਤਾ ਜਾਊਗਾ ਉਸ ਐਗਰੀਮੈਂਟ ਨੂੰ। ਕੱਲ੍ਹ ਸ਼ਾਮ ਨੂੰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ, ਕੱਲ੍ਹ ਐਕਚੁਅਲੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਉਹ ਐਗਰੀਮੈਂਟ ਪੜ੍ਹਿਆ। ਉਹਨਾਂ ਨੇ ਬੜੀ ਤਾਰੀਫ ਕੀਤੀ, ਉਹ ਕਹਿੰਦੇ ਬੜਾ ਵਧੀਆ ਐਗਰੀਮੈਂਟ ਹੈ, ਇੱਦੂ ਵਧੀਆ ਤਾਂ ਹੋ ਹੀ ਨਹੀਂ ਸੀ ਸਕਦਾ। ਉਹ ਜਿਹੜਾ ਐਗਰੀਮੈਂਟ ਸੀਗਾ ਜੀ, ਉਹ ਲੀਕ ਹੋ ਗਿਆ। ਹੁਣ ਉਹਦੀਆਂ ਉਹ ਲੀਕ ਜਿਹੜਾ ਹੋਇਆ ਉਹਦੇ ਵਿੱਚ ਕੀ ਵੇਰਵੇ ਸਾਹਮਣੇ ਆ ਰਹੇ ਨੇ?
ਸੋ MOU ਇਹ ਕਹਿ ਰਹੇ ਨੇ ਕਿ ਡਿਜੀਟਲੀ ਆਲਰੇਡੀ ਸਾਈਨ ਹੋ ਚੁੱਕਿਆ ਬਿਟਵੀਨ, ਸੋ ਇੱਕ ਪਾਸਿਓਂ ਸਾਈਨ ਕੀਤਾ ਡੋਨਲਡ ਟਰੰਪ, JD Vance, ਅਤੇ ਦੂਜੇ ਪਾਸੇ ਇਰਾਨ ਦੇ ਪਾਰਲੀਮੈਂਟਰੀ ਸਪੀਕਰ ਨੇ ਕੋਈ। ਸੋ ਉਹਨਾਂ ਨੇ ਡਿਜੀਟਲੀ MOU ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕਰ ਲਿਆ ਹੋਇਆ, ਅਤੇ ਇਹਦੇ ਉੱਤੇ ਜਿਹੜਾ ਕਹਿ ਲਓ ਵੀ ਆਫਿਸ਼ੀਅਲੀ ਜਿਹੜੇ ਸਿਗਨੇਚਰਸ ਨੇ ਉਹ ਸ਼ੁੱਕਰਵਾਰ ਹੋਣੇ ਨੇ ਜਿਨੀਵਾ ਸਵਿਟਜ਼ਰਲੈਂਡ ਦੇ ਵਿੱਚ। ਉੱਥੇ ਡੋਨਲਡ ਟਰੰਪ ਜਾਣਗੇ ਕਿ ਨਹੀਂ, ਅਜੇ ਉਹਦੀ ਪੁਸ਼ਟੀ ਨਹੀਂ ਹੋਈ, ਪਰ ਮੋਸਟ ਲਾਈਕਲੀ ਉਹ ਜਾਣਗੇ, ਉਹਨਾਂ ਨੂੰ ਚੰਗਾ ਲੱਗਦਾ ਇੱਦਾਂ ਜਾ ਕੇ ਡੀਲ ਸਾਈਨ ਕਰਨਾ। ਹੁਣ ਪਰ ਜਿਹੜਾ ਉਹ MOU ਹੈ ਜਿਹੜਾ ਡਿਜੀਟਲੀ ਸਾਈਨ ਹੋਇਆ, ਉਹ CNN ਦੇ ਹਵਾਲੇ ਕੀਤਾ ਕਿਸੇ US ਓਫਿਸ਼ਲ ਨੇ।
ਅੱਛਾ,
ਸੋ ਇਹਦੇ ਵੱਲੋਂ ਇਹਦੇ ਬਾਰੇ ਵਾਈਟ ਹਾਊਸ ਦੇ ਸਪੋਕਸਪਰਸਨ ਦਾ ਤਾਂ ਕਹਿਣਾ ਵੀ ਇਹ ਹੂਬਹੂ ਉਹ ਡੀਲ ਨਹੀਂ ਹੈ ਜਿਹਦੇ ਉੱਤੇ ਸਾਈਨ ਹੋਣਗੇ, ਪਰ ਕੁਝ ਸੋਰਸਿਸ CNN ਨੂੰ ਇਹ ਕਹਿ ਰਹੇ ਨੇ ਕਿ ਵੀ ਆਲਮੋਸਟ ਇਹ ਮਿਲਦੀ ਜੁਲਦੀ ਚੀਜ਼ ਹੈ ਜਿਹਦੇ ਉੱਤੇ ਇਕਰਾਰਨਾਮਾ ਹੋਇਆ। ਇਹਦਾ ਜਿਹੜਾ ਟੈਕਸਟ ਹੈ ਉਹ ਦੋਨੋਂ ਧਿਰਾਂ ਨੇ ਪਹਿਲਾਂ ਹੀ ਕਿਹਾ ਹੋਇਆ ਕਿ ਇਟ ਸਟਿਲ ਬੀਂਗ ਵਰਕਡ ਔਨ, ਕੁਝ ਇਹਦਾ ਜਿਹੜਾ ਟੈਕਸਟ ਆ ਉਹ ਇੱਧਰ ਉੱਧਰ ਮਾੜਾ ਮੋਟਾ ਹੋ ਸਕਦਾ, ਸ਼ਬਦਾਵਲੀ ਟੈਕਨੀਕਲੀ ਥੋੜ੍ਹੀ ਬਹੁਤ ਬਦਲੀ ਜਾ ਸਕਦੀ ਹੈ, ਪਰ ਫਰੇਮਵਰਕ ਬਾਏ ਐਂਡ ਲਾਰਜ ਸੇਮ ਰਹਿੰਦੇ ਆਸਾਰ ਨੇ। ਹੁਣ ਅਸੀਂ ਸਮਝੀਏ ਕਿ ਅਮਰੀਕਾ ਇਹਦੇ ਵਿੱਚੋਂ ਚਾਹੁੰਦਾ ਕੀ ਸੀ, ਵਾਰ ਸ਼ੁਰੂ ਕਿਉਂ ਹੋਈ, ਕਿ ਜੀ ਇਰਾਨ ਨਿਊਕਲੀਅਰ ਵੈਪਨ ਨਾ ਬਣਾਏ ਕਦੇ ਵੀ, ਅਤੇ ਇਹਨਾਂ ਨੇ ਆਪਣਾ ਬਹੁਤ ਸਾਰਾ ਯੂਰੇਨੀਅਮ ਐਨਰਿਚ ਕਰ ਲਿਆ ਹੋਇਆ, ਉਹ ਸਾਰਾ ਸਾਡੇ ਹਵਾਲੇ ਕਰ ਦੇਵੇ। ਹੁਣ ਪਹਿਲੀ ਜਿਹੜੀ ਚੀਜ਼ ਹੈ ਕਿ ਇਰਾਨ ਕਦੇ ਵੀ ਨਿਊਕਲੀਅਰ ਵੈਪਨ ਨਾ ਬਣਾਵੇ, ਉਹਦੇ ਵਾਸਤੇ ਤਾਂ ਇਰਾਨ ਸ਼ੁਰੂ ਤੋਂ ਹੀ ਕਹਿ ਰਿਹਾ ਕਿ ਹਾਂਜੀ ਅਸੀਂ ਕਹਿ ਹੀ ਰਹੇ ਹਾਂ, ਕਮਿਟ ਕਰ ਰਹੇ ਹਾਂ ਕਿ ਸਾਡੀ ਮਨਸ਼ਾ ਹੈ ਹੀ ਨਹੀਂ,
ਸੋ ਐਗਰੀਮੈਂਟ ਦੇ ਵਿੱਚ ਵੀ ਇਨਕਲੂਡਡ ਹੈ ਉਹ ਕਲਾਸ, ਸੋ
ਨਿਊਕਲੀਅਰ ਵੈਪਨ ਅਸੀਂ ਨਹੀਂ ਬਣਾਉਣਾ। ਜਿਹੜੀ ਦੂਜੀ ਗੱਲ ਹੈ ਕਿ ਐਨਰਿਚਡ ਯੂਰੇਨੀਅਮ ਅਮਰੀਕਾ ਦੇ ਹਵਾਲੇ ਕੀਤਾ ਜਾਵੇ, ਉਹਦਾ ਇਹਦੇ ਵਿੱਚ ਐਗਰੀਮੈਂਟ ਦੇ ਵਿੱਚ ਅਜੇ ਕੋਈ ਜ਼ਿਕਰ ਨਹੀਂ ਹੈ, ਕਿਉਂਕਿ ਜਦੋਂ ਇਹ MOU ਸਾਈਨ ਹੋਣਾ ਸ਼ੁੱਕਰਵਾਰ ਆਫਿਸ਼ੀਅਲੀ, ਉਸ ਤੋਂ ਬਾਅਦ 60 ਦਿਨਾਂ ਦੀ ਵਿੰਡੋ ਹੋਣੀ ਹੈ ਟੂ ਵਰਕ ਔਨ ਦਾ ਫਾਈਨਲ ਐਗਰੀਮੈਂਟ। ਸੋ 60 ਦਿਨਾਂ ਦਾ ਨੈਗੋਸੀਏਸ਼ਨ ਪੀਰੀਅਡ ਹੋਣਾ। ਕਹਿੰਦੇ ਜਿਹੜਾ ਐਨਰਿਚਡ ਯੂਰੇਨੀਅਮ ਦਾ ਕੀ ਹਸ਼ਰ ਹੋਏਗਾ, ਵੀ ਉਹ ਅਮਰੀਕਾ ਨੂੰ ਦੇਣਾ, ਰਸ਼ੀਆ ਨੂੰ ਦੇਣਾ, ਜਾਂ ਇਰਾਨ ਆਪਣੇ ਕੋਲ ਹੀ ਰੱਖੇਗਾ, ਕਿਸੇ ਹੋਰ ਥਰਡ ਕੰਟਰੀ ਨੂੰ ਦਿੱਤਾ ਜਾਏਗਾ, ਉਹ ਇਟ ਹੈਜ਼ ਸਟਿਲ ਟੂ ਬੀ ਨੈਗੋਸ਼ੀਏਟਡ ਅਪਾਨ।
ਸੋ 60 ਦਿਨਾਂ ਦੇ ਅੰਦਰ ਅੰਦਰ ਉਹਦੇ ਤੇ ਨੈਗੋਸੀਏਸ਼ਨ ਹੋਣੀਆਂ ਨੇ।
ਸੋ ਐਨਰਿਚਡ ਯੂਰੇਨੀਅਮ ਵਾਲੀ ਕੋਈ ਗੱਲ ਜਿਹੜੀ ਹੈ, ਅਮਰੀਕਾ ਦੀਆਂ ਦੋ ਹੀ ਮੰਗਾਂ ਸੀਗੀਆਂ ਪ੍ਰਮੁੱਖ ਤੌਰ 'ਤੇ, ਅਤੇ ਇੱਕ ਹੋਰ ਵੀ ਸੀ, ਉਹ ਵੀ ਮੈਂ ਦੱਸਦਾ। ਸੋ ਇਹ ਜਿਹੜੀਆਂ ਦੋ ਮੰਗਾਂ, ਇਹਨਾਂ ਦੇ ਵਿੱਚੋਂ ਇੱਕ 'ਤੇ ਤਾਂ ਇਰਾਨ ਪਹਿਲਾਂ ਹੀ
ਕਹਿੰਦਾ ਸੀ
ਅਸੀਂ ਵੈਪਨ ਬਣਾਉਣੇ ਨਹੀਂ, ਦੂਜੀ ਗੱਲ ਐਨਰਿਚਡ ਯੂਰੇਨੀਅਮ ਉਹਦੇ ਉੱਤੇ ਕੋਈ ਵੀ ਅਜੇ
ਸਹਿਮਤੀ ਨਹੀਂ ਹੋਈ, ਐਗਰੀਮੈਂਟ ਦੇ ਵਿੱਚ ਇਨਕਲੂਡਡ ਨਹੀਂ ਹੈ
ਜੀ। ਤੀਜੀ ਗੱਲ, ਅਮਰੀਕਾ ਕਹਿੰਦਾ ਸੀ ਕਿ ਜਿਹੜੀ ਸਟ੍ਰੇਟ ਆਫ ਹੋਰਮੂਜ਼ ਹੈ ਜਿਹੜੀ ਇਹ ਵਾਰ ਤੋਂ ਬਾਅਦ ਹੀ ਬੰਦ ਹੋਈ ਵੈਸੇ, ਕਿ ਇਹ ਹੁਣ ਪੂਰੀ ਤਰ੍ਹਾਂ ਖੋਲ੍ਹਿਆ ਜਾਵੇ ਤੇ ਇਹਦੇ ਉੱਤੇ ਕੋਈ ਵੀ ਟੋਲ ਚਾਰਜ ਨਾ ਕੀਤਾ ਜਾਵੇ ਇਰਾਨ ਵੱਲੋਂ, ਇਹ ਟੋਲ ਫਰੀ ਰੀਓਪਨਿੰਗ ਹੋਵੇ ਸਟੇਟ ਆਫ ਹੋਰਮੂਜ਼ ਦੀ। ਹੁਣ ਜਿਹੜਾ MOU ਹੈ ਇਹਦੇ ਵਿੱਚ ਲਿਖਿਆ ਤਾਂ ਹੋਇਆ ਕਿ ਇਰਾਨ ਵੱਲੋਂ ਸਟੇਟ ਆਫ ਹੋਰਮੂਜ਼ ਦਾ ਜਿਹੜਾ ਲਾਂਘਾ ਇਹ ਖੋਲ੍ਹਿਆ ਜਾਏਗਾ, ਪਰ ਉਹਦੇ ਉੱਤੇ ਟੋਲ ਬਾਰੇ ਕੋਈ ਜ਼ਿਕਰ ਨਹੀਂ ਹੈ। ਸੋ ਇਹਦੇ ਵਿੱਚ ਜਿਹੜੀ ਗੱਲ ਲਿਖੀ ਹੋਈ ਹੈ, ਸੋ ਆਪਾਂ ਇਹ ਦੇਖੋ 14 ਪੁਆਇੰਟਸ ਨੇ ਇਸ ਡੀਲ ਦੇ ਵਿੱਚ, ਜਿਹੜੇ MOU ਦੇ ਵਿੱਚ, ਅਤੇ ਇਰਾਨ ਦੀਆਂ ਜਿੰਨੀਆਂ ਵੀ ਮੰਗਾਂ ਸਨ ਉਹ ਲੱਗਦਾ ਕਿ ਸਾਰੀਆਂ ਦੀਆਂ ਸਾਰੀਆਂ ਮੰਨ ਲਈਆਂ ਗਈਆਂ ਨੇ। ਸੋ ਟੋਲ ਫਰੀ ਦੀ ਕੋਈ ਗੱਲ ਨਹੀਂ ਇਹਦੇ ਵਿੱਚ ਹੋਈ, ਸੋ ਦੇਰ ਇਜ਼ ਸਟਿਲ ਅ ਪੋਸੀਬਿਲਿਟੀ ਕਿ ਇਰਾਨ ਮਾਈਟ ਸਟਿਲ ਚਾਰਜ ਦ ਟੋਲ। ਦੂਜੀ ਗੱਲ, ਇਰਾਨ ਵਾਲੇ ਕਹਿ ਰਹੇ ਸੀ ਕਿ ਸਾਡੇ ਪੂਰੇ ਇਲਾਕੇ ਨੂੰ ਤੁਸੀਂ ਪਹਿਲਾਂ ਤਾਂ ਨੇਵਲ ਬਲੋਕੇਟ ਜਿਹੜਾ ਤੁਸੀਂ ਕੀਤਾ ਹੋਇਆ ਉਹ ਹਟਾਓ, ਡੀਲ ਦੇ ਵਿੱਚ ਲਿਖਿਆ ਹੋਇਆ ਕਿ US ਵੱਲੋਂ ਨੇਵਲ ਬਲੋਕੇਟ ਹਟਾਇਆ ਜਾਏਗਾ। ਫਿਰ ਉਹ ਕਹਿ ਰਹੇ ਸੀ ਸਾਡਾ ਇਲਾਕਾ ਛੱਡ ਕੇ ਚਲੇ ਜਾਓ, ਆਪਣੀਆਂ ਜਿਹੜੀਆਂ ਨੇਵਲ ਫੋਰਸਿਸ ਨੇ ਇਹਨਾਂ ਨੂੰ ਉੱਥੋਂ ਵਿਦਡਰਾਅ ਕਰੋ। ਉਹ ਚੀਜ਼ ਵੀ ਇਹਦੇ ਵਿੱਚ ਲਿਖੀ ਹੋਈ ਹੈ ਕਿ ਅਮਰੀਕਾ ਵੱਲੋਂ ਆਪਣੀਆਂ ਜਿਹੜੀਆਂ ਨੇਵਲ ਫੋਰਸਿਸ ਨੇ
ਉਹ ਹਟਾਈਆਂ ਜਾਣਗੀਆਂ,
ਇਸ ਏਰੀਆ ਦੇ ਵਿੱਚੋਂ ਹਟਾਈਆਂ ਜਾਣਗੀਆਂ 30 ਡੇਜ਼ ਆਫਟਰ ਦ ਫਾਈਨਲ ਅਗਰੀਮੈਂਟ, ਜਦੋਂ ਫਾਈਨਲ ਅਗਰੀਮੈਂਟ ਹੋਏਗਾ 60 ਦਿਨਾਂ ਬਾਅਦ, ਉਸ ਤੋਂ 30 ਦਿਨਾਂ ਦੇ ਅੰਦਰ ਅੰਦਰ ਇਹਨਾਂ ਵੱਲੋਂ ਆਪਣੀਆਂ ਨੇਵਲ ਫੋਰਸਿਸ ਵੀ ਵਿਦਡਰਾਅ ਕੀਤੀਆਂ ਜਾਣਗੀਆਂ। ਫਿਰ ਇਹਦੇ ਵਿੱਚ ਲਿਖਿਆ ਹੋਇਆ ਕਿ ਇਰਾਨ ਦੀ ਇੱਕ ਮੰਗ ਸੀ ਕਿ ਸਾਨੂੰ ਰੈਪਰੇਸ਼ਨਸ ਵੀ ਦਿੱਤੀਆਂ ਜਾਣ, ਸਾਡਾ ਜਿਹੜਾ ਤੁਸੀਂ ਨੁਕਸਾਨ ਕਰਤਾ ਵੀ ਉਹਦੇ ਵਾਸਤੇ ਸਾਨੂੰ ਪੈਸੇ ਵੀ ਦਿਓ,
$300 billion ਕਹਿੰਦੇ ਦੇਵਾਂਗੇ।
ਸੋ $300 billion ਦਾ ਫੰਡ ਇੱਕ ਅਮਰੀਕਾ ਨੂੰ ਅਰੇਂਜ ਕਰਨਾ ਪਏਗਾ, ਇੱਕ ਪਲਾਨ ਤਿਆਰ ਕਰਨਾ ਪਏਗਾ ਫਾਰ ਦ ਡਿਵੈਲਪਮੈਂਟ ਐਂਡ
ਰੀਬਿਲਡਿੰਗ
ਆਫ ਇਰਾਨ, ਉਹਦੇ ਵਾਸਤੇ $300 billion। ਸੋ ਰੀਹੈਬਲੀਟੇਸ਼ਨ ਐਂਡ ਇਕਨੋਮਿਕ ਡਿਵੈਲਪਮੈਂਟ ਵਾਸਤੇ ਅਮਰੀਕਾ ਨੂੰ ਪ੍ਰਬੰਧ ਕਰਨੇ ਪੈਣਗੇ $300 billion ਦੀ ਫਾਈਨੈਂਸਿੰਗ ਦਾ ਅਰੇਂਜ ਕਰਨਾ ਪਏਗਾ ਫਾਰ ਇਰਾਨ, ਤੇ ਉਹਦੀਆਂ ਜਿਹੜੀਆਂ ਕਹਿੰਦੇ ਬਾਕੀ ਜੋ ਨੁਆਂਸਿਸ ਨੇ ਦੇ ਆਰ ਸਟਿਲ ਟੂ ਬੀ ਵਰਕਡ ਔਨ। ਫਿਰ ਉਸ ਤੋਂ ਬਾਅਦ ਇਰਾਨ ਦੀ ਇੱਕ ਮੰਗ ਸੀ ਕਿ ਸਾਡੇ ਉੱਤੇ ਜਿੰਨੀਆਂ ਵੀ ਸੈਂਕਸ਼ਨਸ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਹਟਾਈਆਂ ਜਾਣ, ਸਾਰੀਆਂ ਤਾਂ 2015 ਵਾਲੀ ਨਿਊਕਲੀਅਰ ਡੀਲ ਤੋਂ ਬਾਅਦ ਵੀ ਨਹੀਂ ਸੀ ਹਟਾਈਆਂ ਗਈਆਂ। ਹੁਣ ਇਸ MOU ਦੇ ਵਿੱਚ ਲਿਖ ਦਿੱਤਾ ਗਿਆ ਕਿ ਇਰਾਨ ਦੇ ਉੱਤੇ ਜਿੰਨੀਆਂ ਵੀ ਸੈਂਕਸ਼ਨਸ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਹਟਾਈਆਂ ਜਾਣਗੀਆਂ, ਜਿਹੜੀਆਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਰੈਜ਼ੋਲਿਊਸ਼ਨਸ ਦੇ ਨਾਲ ਲੱਗੀਆਂ ਨੇ, ਜਾਂ ਜਿਹੜੀਆਂ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੀ ਬੋਰਡ ਆਫ ਗਵਰਨਰਸ ਵੱਲੋਂ ਲਗਾਈਆਂ ਗਈਆਂ ਨੇ, ਜਾਂ ਅਮਰੀਕਾ ਵੱਲੋਂ ਯੂਨੀਲੈਟਰਲੀ ਜਿਹੜੀਆਂ ਕੋਈ ਸੈਂਕਸ਼ਨਸ ਲਗਾਈਆਂ ਗਈਆਂ ਨੇ ਪ੍ਰਾਇਮਰੀ ਅਤੇ ਸੈਕੰਡਰੀ, ਸਾਰੀਆਂ ਉਹ ਹਟਾਈਆਂ ਜਾਣਗੀਆਂ। ਸੋ ਇਹ ਤਾਂ ਮਤਲਬ ਕਹਿ ਲਓ ਕਿ ਅਮਰੀਕਾ ਵਾਸਤੇ ਇੱਕ ਬਹੁਤ ਹੀ ਵੱਡਾ, ਇੱਕ ਬਹੁਤ ਵੱਡੀ ਕਨਸੈਸ਼ਨ ਹੈ ਜਿਹੜੀ ਇਰਾਨ ਨੂੰ ਦਿੱਤੀ ਜਾ ਰਹੀ ਹੈ। ਉਸ ਤੋਂ ਬਾਅਦ
ਸਾਰੀਆਂ
ਕਨਸੈਸ਼ਨਸ ਨੇ, ਐਵਰੀਥਿੰਗ ਇਜ਼ ਦੇਅਰ। ਉਸ ਤੋਂ ਬਾਅਦ ਇਹ ਕਹਿ ਰਹੇ ਸੀ ਕਿ ਸਾਨੂੰ ਤੁਸੀਂ ਜਿਹੜਾ ਕਰੂਡ ਆਇਲ ਹੈ ਸਾਡਾ, ਅੱਛਾ ਫਿਰ ਜਿਹੜੀ ਸਾਡੀਆਂ ਐਸੈਟਸ ਨੇ ਤੁਸੀਂ ਉਹ ਸਾਰੀਆਂ ਜਿਹੜੀਆਂ ਫਰੀਜ਼ ਕਰਤੀਆਂ ਉਹ ਸਾਰੀਆਂ ਹੁਣ ਅਨਫਰੀਜ਼ ਕਰੋ, ਉਹ ਵੀ ਇਹਦੇ ਵਿੱਚ ਲਿਖਿਆ ਹੋਇਆ ਕਿ ਸਾਰੀਆਂ ਐਸੈਟਸ ਅਨਫਰੀਜ਼ ਕੀਤੀਆਂ ਜਾਣਗੀਆਂ। ਫਿਰ ਜਿੰਨੀ ਦੇਰ ਤੱਕ ਫਾਈਨਲ ਅਗਰੀਮੈਂਟ ਨਹੀਂ ਹੁੰਦਾ, ਜਿੰਨੀ ਦੇਰ ਤੱਕ ਸੈਂਕਸ਼ਨਸ ਸਾਰੀਆਂ ਨਹੀਂ ਹਟਦੀਆਂ, ਉਨੀ ਦੇਰ ਤੱਕ ਅਮਰੀਕਾ ਵੱਲੋਂ ਵੇਵਰ ਵੀ ਸਾਈਨ ਕੀਤਾ ਜਾਏਗਾ ਕਿ ਜਿੰਨਾ ਵੀ ਇਰਾਨੀਅਨ ਕਰੂਡ ਹੈ, ਇਰਾਨੀਅਨ ਪੈਟਰੋਲੀਅਮ ਪ੍ਰੋਡਕਟਸ ਨੇ ਅਤੇ ਉਹਦੇ ਨਾਲ ਰਿਲੇਟਡ ਜਿਹੜੀਆਂ ਸਰਵਿਸਿਜ਼ ਹੁੰਦੀਆਂ, ਸ਼ਿਪਿੰਗ ਨਾਲ ਸੰਬੰਧਿਤ, ਬੈਂਕਿੰਗ ਨਾਲ ਸੰਬੰਧਿਤ, ਉਹਨਾਂ ਦੇ ਉੱਤੋਂ ਵੀ ਸਾਰੀਆਂ ਜਿਹੜੀਆਂ ਵੀ ਸਮਝੋ ਵੀ ਸੈਂਕਸ਼ਨਸ ਦੇ ਵਿੱਚੋਂ ਇੱਕ ਵੇਵਰ ਦਿੱਤਾ ਜਾਏਗਾ ਵੀ ਟੈਂਪਰਰੀਲੀ ਜਿਹੜੀਆਂ ਉਹ ਸੈਂਕਸ਼ਨਸ ਨੇ ਹਟਾਈਆਂ ਜਾਣਗੀਆਂ ਜਿੰਨੀ ਦੇਰ ਤੱਕ ਸੈਂਕਸ਼ਨਸ ਪੱਕੇ ਤੌਰ 'ਤੇ ਨਹੀਂ ਹਟਾਈਆਂ ਜਾਂਦੀਆਂ। ਸੋ ਸਾਰੀਆਂ ਦੀਆਂ ਸਾਰੀਆਂ ਕਨਸੈਸ਼ਨਸ ਨੇ। ਫਿਰ ਉਸ ਤੋਂ ਬਾਅਦ ਇਹਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਜਿਹੜੀਆਂ ਇਹ ਫਾਈਨਲ ਅਗਰੀਮੈਂਟ ਹੋਏਗਾ ਇਹਦਾ ਫਿਰ ਇਹਨੂੰ ਇੱਕ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਇੱਕ ਰੈਜ਼ੋਲਿਊਸ਼ਨ ਵਜੋਂ ਪਾਸ ਕਰਕੇ ਇਹਨੂੰ ਰੈਟੀਫਾਈ ਕੀਤਾ ਜਾਏਗਾ। ਤੇ ਇਸ ਪੂਰੇ ਅਗਰੀਮੈਂਟ ਦੇ ਵਿੱਚ ਜਸਪ੍ਰੀਤ ਜੀ ਇਜ਼ਰਾਈਲ ਦਾ ਕੋਈ ਜ਼ਿਕਰ ਹੀ ਨਹੀਂ ਹੈ। ਤੇ ਜਿਹੜੀ ਗੱਲ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਸਭ ਤੋਂ ਪਹਿਲਾਂ ਕਹੀ ਸੀ ਕਿ ਇਹ ਜਿਹੜੀ ਡੀਲ ਹੋ ਰਹੀ ਹੈ ਇਹਦੇ ਨਾਲ ਜਿਹੜਾ ਸਭ ਤੋਂ ਮੇਨ ਪੁਆਇੰਟ ਹੈ ਕਿ ਹੋਸਟਿਲਿਟੀਜ਼ ਜਿਹੜੀਆਂ ਨੇ, ਜਿਹੜੀ ਵਾਰ ਹੈ ਉਹ ਔਨ ਆਲ ਫਰੰਟਸ ਇਮੀਡੀਏਟਲੀ ਐਂਡ ਪਰਮਨੈਂਟਲੀ ਖਤਮ ਹੋਏਗੀ ਜਿੱਦਾਂ ਹੀ MOU ਸਾਈਨ ਹੁੰਦਾ, ਮਤਲਬ ਸ਼ੁੱਕਰਵਾਰ ਤੋਂ ਹੀ ਇਮੀਡੀਏਟ ਐਂਡ ਪਰਮਨੈਂਟ ਐਂਡ ਟੂ ਵਾਰ ਔਨ ਆਲ ਫਰੰਟਸ ਇੰਕਲੂਡਿੰਗ ਲੈਬਨਾਨ। ਤੇ
ਉਹ ਗੱਲ ਨਹੀਂ ਹੈ,
ਇਜ਼ਰਾਈਲ ਵਾਲੇ ਉਹਦੇ ਵਾਸਤੇ ਸਹਿਮਤ ਨਹੀਂ ਹੈਗੇ। ਤੇ ਇਸ ਪੂਰੇ MOU ਦੇ ਵਿੱਚ ਇਹ 14 ਪੁਆਇੰਟਸ ਨੇ, ਇਹਨਾਂ ਦੇ ਵਿੱਚ ਇਜ਼ਰਾਈਲ ਸ਼ਬਦ ਵੀ ਨਹੀਂ ਲਿਖਿਆ ਹੋਇਆ ਕਿਤੇ, ਇਜ਼ਰਾਈਲ ਦਾ ਮੈਂਸ਼ਨ ਤੱਕ ਨਹੀਂ ਹੈ ਇਸ ਪੂਰੇ ਫਰੇਮਵਰਕ ਦੇ ਵਿੱਚ। ਹੁਣ ਇਹਦੀ ਵਰਡਿੰਗ ਦੇ ਵਿੱਚ ਥੋੜ੍ਹਾ ਬਹੁਤ ਚੇਂਜ ਹੋ ਸਕਦਾ, ਪਰ ਫਰੇਮਵਰਕ ਸੇਮ ਰਹਿਣ ਦੇ ਹੀ ਆਸਾਰ ਨੇ। ਸੋ ਅਮਰੀਕਾ ਜਿਹੜੀ ਗੱਲ ਕਹਿ ਰਿਹਾ, ਡੋਨਲਡ ਟਰੰਪ ਪਤਾ ਨਹੀਂ ਕਿੰਨੀ ਵਾਰ ਇਰਾਨ ਦੇ ਖਿਲਾਫ ਸ਼ੁਰੂ ਕੀਤੀ ਹੋਈ ਜੰਗ ਜਿੱਤ ਚੁੱਕੇ ਨੇ ਆਪਣੀਆਂ ਗੱਲਾਂ ਦੇ ਵਿੱਚ ਹੀ।
ਉਹ ਤਾਂ ਹੁਣ ਵੀ ਕਹਿੰਦੇ ਆ, ਉਹ ਕਹਿੰਦੇ ਜੇ ਕਿਤੇ ਇਹਨਾਂ ਨੇ ਨਾ ਸਾਈਨ ਕੀਤਾ ਐਗਰੀਮੈਂਟ ਫਿਰ ਕਹਿੰਦੇ ਯਾਦ ਰੱਖਿਓ ਮੈਂ ਜਾ ਕੇ ਇਹਨਾਂ ਦੇ ਸਿਰ ਤੇ ਬੰਬ ਸਿੱਟ ਕੇ ਆਊਂਗਾ। ਉਹਨਾਂ ਨੇ ਐਗਜ਼ੈਕਟਲੀ ਉਹੀ ਟਰਮ ਯੂਜ਼ ਕੀਤੀ,
ਕਿੰਨੀ ਵਾਰ ਤਾਂ ਉਹ ਕਹਿ ਚੁੱਕੇ ਨੇ ਮੈਂ ਇੱਕ ਜੰਗ ਜਿੱਤ ਗਿਆ ਜਿੱਤ ਗਿਆ ਜਿੱਤ ਗਿਆ, ਪਤਾ ਨਹੀਂ 36 ਜਾਂ 37 ਵਾਰ ਤਾਂ ਉਹ ਜੰਗ ਜਿੱਤ ਚੁੱਕੇ ਨੇ। ਤੇ ਹੁਣ ਉਹ ਇਹ ਜਿਹੜਾ MOU ਹੈ ਇਹਦੇ ਵਿੱਚ ਤਾਂ ਲੱਗਦਾ ਕਿ ਇਰਾਨ ਜਿੱਤ ਗਿਆ, ਤੇ ਇਰਾਨ ਦੀਆਂ ਸਾਰੀਆਂ ਹੀ ਮੰਗਾਂ ਪੁਗਾ ਦਿੱਤੀਆਂ ਗਈਆਂ ਨੇ ਜੇ ਇਹ ਫਰੇਮਵਰਕ ਜਿਹੜਾ ਲੀਕ ਹੋਇਆ, ਜੇ CNN ਦੇ ਹਵਾਲੇ ਹੋਇਆ, ਉਹਨਾਂ ਦੇ ਹੱਥ ਲੱਗਿਆ। ਇਹਦੀ ਪੁਸ਼ਟੀ ਅਜੇ ਤੱਕ ਨਾ ਵਾਈਟ ਹਾਊਸ ਵੱਲੋਂ ਕੀਤੀ ਗਈ ਹੈ, ਨਾ ਹੀ ਇਰਾਨ ਵੱਲੋਂ ਕੀਤੀ ਗਈ ਹੈ ਅਧਿਕਾਰਤ ਤੌਰ 'ਤੇ, ਨਾ ਹੀ ਇਰਾਨ ਨੇ, ਨਾ ਹੀ ਪਾਕਿਸਤਾਨ ਨੇ, ਨਾ ਕਤਰ ਨੇ ਜਾਂ ਅਮਰੀਕਾ ਨੇ ਹੀ ਇਹ ਜਿਹੜਾ ਫਰੇਮਵਰਕ ਹੈ ਰਿਲੀਜ਼ ਕੀਤਾ। ਪਰ ਇਹ ਲੀਕ ਹੋਈ ਹੈ ਇਹ ਡੀਲ ਜਿਹੜੀ, ਅਤੇ ਉਹਦੇ ਵਿੱਚੋਂ ਲੱਗਦਾ ਹੈ ਕਿ ਇਰਾਨ ਦੀਆਂ ਸਾਰੀਆਂ ਮੰਗਾਂ ਪੁਗਾ ਦਿੱਤੀਆਂ ਗਈਆਂ ਨੇ, ਅਤੇ ਡੋਨਲਡ ਟਰੰਪ ਜਿਹੜਾ ਇਹ ਦਾਅਵਾ ਕਰ ਰਹੇ ਨੇ ਜਿੱਤ ਗਏ ਨੇ, ਉਹ ਸਰਾਸਰ ਖੋਖਲਾ ਹੈ ਦਾਅਵਾ।
ਇਨਫੈਕਟ ਜਿਹੜੇ ਡੋਨਲਡ ਟਰੰਪ ਨੇ ਗੱਲ ਕਹੀ ਹੈ, ਉਹਨਾਂ ਨੇ ਕਿਹਾ ਕਹਿੰਦੇ ਇਫ ਇਰਾਨ ਡਜ਼ਨਟ ਬਿਹੇਵ, ਜੇ ਇਰਾਨ ਬਿਹੇਵ ਨਹੀਂ ਕਰਦਾ ਤਾਂ ਯੂ ਐਸ ਵਿਲ ਗੋ ਰਾਈਟ ਬੈਕ ਟੂ ਡਰੋਪਿੰਗ ਬੋਮਸ ਰਾਈਟ ਸਮੈਕ ਇਨ ਦਾ ਮਿਡਲ ਆਫ ਦੇਅਰ ਹੈਡ,
ਇਨ ਦੇਅਰ ਹੈਡ,
ਹਾਂ ਇਨ ਦੇਅਰ ਹੈਡ, ਕਹਿੰਦੇ ਉੱਥੇ ਜਾ ਕੇ ਅਸੀਂ ਬੰਬ ਸਿੱਟ ਕੇ ਆਵਾਂਗੇ। G7 ਮੀਟਿੰਗ ਦੇ ਵਿੱਚ ਉਹਨਾਂ ਨੇ ਗੱਲ ਕੀਤੀ, ਪ੍ਰਾਈਮ ਮਿਨਿਸਟਰ ਨਰਿੰਦਰ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ US ਪ੍ਰੈਜ਼ੀਡੈਂਟ ਡੋਨਲਡ ਟਰੰਪ ਬੈਠੇ ਹੋਏ ਸੀ, ਉਦੋਂ ਵੀ ਉਹਨਾਂ ਨੂੰ ਡੀਲ ਬਾਰੇ ਐਗਰੀਮੈਂਟ ਬਾਰੇ ਪੁੱਛਿਆ ਜਾ ਰਿਹਾ ਸੀਗਾ,
ਪੁੱਛਿਆ ਜਾਣਾ ਵੀ ਚਾਹੀਦਾ। ਅਤੇ ਪਰ ਉਹੀ ਡੋਨਲਡ ਟਰੰਪ ਨੂੰ ਇੱਕ ਬੜੀ ਮਹਾਰਤ ਆ ਕਿ ਉਹ ਸਵਾਲਾਂ ਨੂੰ ਇਵੇਡ ਬਹੁਤ ਜ਼ਬਰਦਸਤ ਤਰੀਕੇ ਨਾਲ ਕਰ ਜਾਂਦੇ ਨੇ, ਉਹਨਾਂ ਜਿਹੜੀ ਗੱਲ ਕਹਿਣੀ ਹੁੰਦੀ ਆ ਉਹ ਘੁਮਾ ਫਿਰਾ ਕੇ ਉਹੀ ਗੱਲ ਕਹਿੰਦੇ ਨੇ, ਸਵਾਲ ਜਿਹੜਾ ਮਰਜ਼ੀ ਪੁੱਛੋ ਤੁਸੀਂ। ਸੋ ਉਹਨਾਂ ਨੇ ਸਿੱਧੀ ਇਹਦੇ ਬਾਰੇ ਗੱਲ ਕਰਨੀ ਨਹੀਂ, ਉਹ ਅਜੇ ਵੀ ਇਹੀ ਦਾਅਵਾ ਕਰਨਗੇ ਕਿ ਉਹੀ ਜਿੱਤੇ ਨੇ, ਅਮਰੀਕਾ ਹੀ ਜਿੱਤਿਆ, ਜਦਕਿ MOU ਬਿਲਕੁਲ ਵੱਖਰੀ ਕਹਾਣੀ ਬਿਆਨ ਕਰ ਰਿਹਾ। ਜਿਹੜੀ ਮੁਲਾਕਾਤ ਉਹਨਾਂ ਦੀ ਹੋਈ ਸੀ ਨਰਿੰਦਰ ਮੋਦੀ ਨਾਲ, ਉਹਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਦੀ ਬੜੀ ਤਾਰੀਫ ਕੀਤੀ ਹੈ, ਕਹਿੰਦੇ ਕਿ ਪ੍ਰਾਈਮ ਮਿਨਿਸਟਰ ਮੋਦੀ ਇਜ਼ ਅ ਟਫ ਟ੍ਰੇਡਰ, ਇਜ਼ ਅ ਟੋਟਲ ਕਿਲਰ, ਅਤੇ ਕਹਿੰਦੇ ਸੱਚ ਅ ਗੁੱਡ ਲੁਕਿੰਗ ਮੈਨ, ਇੱਦਾਂ ਦੀ ਬੜੀਆਂ ਉਹਨਾਂ ਨੇ ਤਾਰੀਫਾਂ ਕੀਤੀਆਂ, ਅਤੇ ਕਹਿੰਦੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਵੀ ਜਾਵਾਂਗਾ।
ਇਹ ਲੁਕਸ 'ਤੇ ਤਾਂ ਬਹੁਤ ਤਾਰੀਫ ਕਰ ਦਿੰਦੇ ਆ, ਯਾਦ ਤੁਹਾਨੂੰ ਚਾਈਨਾ ਦੇ ਪ੍ਰੈਜ਼ੀਡੈਂਟ ਦੀ ਵੀ ਲੁਕਸ ਦੀ ਤਾਰੀਫ ਕਰਕੇ ਆਏ ਸੀ।
ਹਾਂ ਹਾਂ, ਅਤੇ ਉਹ ਤਾਂ ਬਾਰਡਰਲਾਈਨ ਰੇਸਿਸ ਸੀ ਉਹਨਾਂ ਦੀ ਟਿੱਪਣੀ, ਕਹਿੰਦੇ ਵੀ ਆਮ ਤੌਰ 'ਤੇ ਚਾਈਨਾ ਵਾਲੇ ਨੇ ਲੰਬੇ ਉੱਚੇ ਨਹੀਂ ਹੁੰਦੇ, ਵੀ ਸ਼ੀ ਜਿਨਪਿੰਗ ਤੋਂ ਬੜੇ ਲੰਬੇ ਉੱਚੇ ਨੇ। ਸੋ ਉਹਨਾਂ ਨੂੰ ਇਹ ਜਿਹੜੇ ਥੋੜ੍ਹੇ ਕਹਿ ਲਓ ਵੀ ਡਿਕਟੇਟਰ ਪ੍ਰਵਿਰਤੀ ਵਾਲੇ ਜਿਹੜੇ ਕੋਈ ਲੀਡਰਸ ਨੇ ਨਾ, ਉਹਨਾਂ ਚੰਗੇ ਲੱਗਦੇ ਆ। ਸੋ ਮਿਡਲ ਈਸਟ ਦੇ ਵਿੱਚ ਜਾ ਕੇ ਵੀ ਉਹਨਾਂ ਨੂੰ ਜਿੰਨੇ ਵੀ ਸਾਰੇ ਉੱਥੇ ਕਿੰਗ ਨੇ, ਪ੍ਰਿੰਸ ਨੇ, ਉਹਨਾਂ ਨੂੰ ਬੜੇ ਚੰਗੇ ਲੱਗਦੇ ਆ। ਉਹਨਾਂ ਨੂੰ ਵਲਾਦੀਮਿਰ ਪੁਤਿਨ ਬੜੇ ਚੰਗੇ ਲੱਗਦੇ ਆ, ਸ਼ੀ ਜਿਨਪਿੰਗ, ਪਿਛਲੀ ਵਾਰ ਇਹਨਾਂ ਨੇ ਤਾਂ ਕਿਮ ਜੋਂਗ ਉਨ ਦੇ ਨਾਲ ਵੀ ਤਿਆਰੀ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਸੋ ਇਹਨਾਂ ਨੂੰ ਇਸ ਤਰ੍ਹਾਂ ਦੇ ਲੀਡਰ ਚੰਗੇ ਲੱਗਦੇ ਆ। ਜਿਹੜੇ ਸਾਫਟ ਲੀਡਰਸ ਨੇ, ਜਿਵੇਂ ਸਾਡੇ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ,
ਉਹ
ਇਹਨਾਂ ਨੂੰ ਚੰਗੇ ਲੱਗਦੇ। ਮਾਰਕ ਕਾਰਨੀ ਵੀ ਤਾਂ ਚੰਗੇ ਲੱਗਦੇ ਆ ਥੋੜ੍ਹੇ ਜਿਹੇ, ਪਤਾ ਨਹੀਂ ਲੱਗਦੇ ਕਿ ਨਹੀਂ, ਪਰ ਐਟਲੀਸਟ ਬੁਰੇ ਨਹੀਂ ਲੱਗਦੇ ਕਿਉਂਕਿ ਉਹ ਬਿਜ਼ਨਸ ਦੀ ਗੱਲ ਕਰਦੇ ਨੇ। ਸੋ ਜਾਂ ਬੰਦਾ ਬਿਜ਼ਨਸ ਦੀ ਗੱਲ ਕਰੇ ਜਾਂ ਫਿਰ ਉਹ ਮਿਲਟਰੀ ਪਾਵਰ ਦੀ ਗੱਲ ਕਰੇ, ਇਹਨਾਂ ਨੂੰ ਥੋੜ੍ਹੇ ਇਸ ਤਰ੍ਹਾਂ ਦੇ ਸਟਰੋਂਗ ਲੀਡਰਸ ਪਸੰਦ ਨੇ, ਅਤੇ ਆਪਣੇ ਆਪ ਨੂੰ ਵੀ ਕਿਉਂਕਿ ਉਸ ਕੈਟੇਗਰੀ ਦੇ ਵਿੱਚ ਮੰਨਦੇ ਨੇ,
ਮੈਂ
ਵੀ ਇਸ ਤਰ੍ਹਾਂ ਦਾ ਸਟਰੋਂਗ ਲੀਡਰ ਹਾਂ, ਉਹ ਹੈਗੇ ਨੇ ਕਿ ਨਹੀਂ, ਉਹ ਦੈਟਸ ਵੈਰੀ ਮੱਚ ਡਿਬੇਟੇਬਲ।
ਅੱਛਾ, ਹੁਣ ਆਪਾਂ ਸਰੀ ਦੀ ਗੱਲ ਕਰੀਏ ਕਿ ਇਹਨਾਂ ਦੀ ਗੱਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨਾਲ ਕੱਲ੍ਹ ਜਿਹੜੀ ਉੱਥੇ ਹੌਟ ਮਾਈਕ ਔਨ ਰਹਿ ਗਿਆ, ਲੀਕ ਹੋ ਗਈ, ਉਹ ਕਰ ਲਈਏ,
ਸ਼ੋਰ ਜਿੱਦਾਂ ਵੀ ਤੁਹਾਨੂੰ ਠੀਕ,
ਹਾਂ ਉਹ ਕਰ ਲੈਂਦੇ ਹਾਂ ਪਹਿਲਾਂ, ਹੈ ਨਾ, ਸਿੰਸ ਆਪਣੀ ਗੱਲ ਹੋਈ ਰਹੀ ਹੈ। ਇਹ ਬੈਠੇ ਸੀ ਉੱਥੇ, ਇੱਕ ਇਹਨਾਂ ਦੀ ਵਰਕਿੰਗ ਲੰਚ ਹੋਣਾ ਸੀ, ਸਾਰੇ ਲੀਡਰਸ ਦਾ ਇਕੱਠੇ ਹੋਏ ਹੋਏ ਸੀ ਲੀਡਰਸ ਇੱਕ ਕਮਰੇ ਦੇ ਵਿੱਚ, ਹਲੇ ਫਾਰਮਲੀ ਉਹ ਵਰਕਿੰਗ ਲੰਚ ਸ਼ੁਰੂ ਨਹੀਂ ਸੀ ਹੋਇਆ, ਗੱਲਬਾਤ ਸ਼ੁਰੂ ਨਹੀਂ ਸੀ ਹੋਈ, ਇੱਕ ਕੋਈ ਮਾਈਕ ਔਨ ਰਹਿ ਗਿਆ, ਉਹ ਮਾਈਕ ਦੇ ਵਿੱਚ ਬੜੀਆਂ ਗੱਲਾਂ ਸੁਣੀਆਂ ਗਈਆਂ, ਸਪੋਰਟਸ ਦੀਆਂ ਵੀ ਗੱਲਾਂ ਆਪਸ ਦੇ ਵਿੱਚ ਕਰ ਰਹੇ ਸੀ, ਇਟਲੀ ਦੀ ਪ੍ਰਾਈਮ ਮਿਨਿਸਟਰ ਨੂੰ ਪੁੱਛ ਰਹੇ ਸੀ, ਕਹਿੰਦੇ ਥੋੜ੍ਹੀ ਸਿਗਰਟ ਪੀਣ ਦੀ ਆਦਤ ਛੁੱਟੀ ਕਿ ਨਹੀਂ ਛੁੱਟੀ, ਉਸ ਕਿਸਮ ਦੀਆਂ ਗੱਲਾਂ ਵੀ ਹੋਈਆਂ। ਜਿਹੜੀ ਗੱਲ ਪ੍ਰਾਈਮ ਮਿਨਿਸਟਰ ਮਾਰਕ ਕਰਨੀ ਅਤੇ ਇਹਨਾਂ ਦੀ ਲੀਕ ਹੋਈ, ਦੈਟ ਵਾਜ਼ ਰਿਗਾਰਡਿੰਗ ਚਾਈਨੀਜ਼ ਈਵੀਜ਼। ਇਹ ਬੈਠੇ ਹੋਏ ਸੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਕੁਰਸੀ 'ਤੇ ਬੈਠੇ ਹੋਏ ਸੀ, ਪ੍ਰਾਈਮ ਮਿਨਿਸਟਰ ਮਾਰਕ ਕਰਨੀ ਇਹਨਾਂ ਦੇ ਕੋਲ ਖੜ੍ਹੇ ਹੋਏ ਸੀ, ਝੁੱਕ ਕੇ ਜਿਵੇਂ ਬੰਦਾ ਕੋਲ ਜਾ ਕੇ ਕੰਨ ਦੇ ਵਿੱਚ ਕੋਈ ਗੱਲ ਕਰਦਾ ਹੁੰਦਾ, ਉਸ ਕਿਸਮ ਨਾਲ ਮਾਰਕ ਕਰਨੀ ਗੱਲ ਕਰ ਰਹੇ ਸੀ। ਤਾਂ ਮਾਰਕ ਕਾਰਨੀ ਨੇ ਇਹਨਾਂ ਨੂੰ ਕਿਹਾ ਵੀ ਈਵੀਜ਼ ਦੀ ਜਿਵੇਂ ਗੱਲ ਚੱਲ ਰਹੀ ਸੀ, ਤਾਂ ਮਾਰਕ ਕਾਰਨੀ ਨੇ ਇਸ਼ਾਰਾ ਕਰਕੇ ਕਿਹਾ ਵੀ ਅਸੀਂ ਤਾਂ ਕੈਪ ਲਗਾਈ ਹੋਈ ਹੈ
ਜੀ ਜੀ।
ਸੋ ਆਪਾਂ ਨੂੰ ਪਤਾ ਕਿ ਚਾਈਨਾ ਨਾਲ ਜੋ ਆਪਣੀ ਕੈਨੇਡਾ ਦੀ ਡੀਲ ਹੋਈ ਸੀ, 49,000 ਚਾਈਨੀਜ਼ ਈਵੀਜ਼ ਜਿਹੜੀਆਂ ਨੇ ਉਹ ਕੈਨੇਡਾ ਦੇ ਵਿੱਚ ਆਇਆ ਕਰਨਗੀਆਂ, ਅਤੇ ਪਹਿਲਾਂ ਆਪਣਾ ਟੈਰਿਫ ਹੁੰਦਾ ਸੀ 100%, ਜਿਵੇਂ US ਨੇ 100% ਟੈਰਿਫ ਲਗਾਇਆ ਹੋਇਆ ਚਾਈਨੀਜ਼ ਈਵੀਜ਼ 'ਤੇ, ਉਵੇਂ ਆਪਾਂ ਵੀ ਲਾਇਆ ਹੋਇਆ ਸੀ 100% ਟੈਰਿਫ। ਹੁਣ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜਦੋਂ ਚਾਈਨਾ ਜਾ ਕੇ ਆਏ ਨੇ ਤਾਂ ਉਹ ਡੀਲ ਕਰਕੇ ਆਏ ਨੇ ਵੀ ਨਹੀਂ 100% ਨਹੀਂ, ਇਹ ਜਿਹੜੀਆਂ 49,000 ਗੱਡੀਆਂ ਆਉਣਗੀਆਂ ਚਾਈਨੀਜ਼ EVs ਸਾਡੇ ਕੋਲ ਆਉਣਗੀਆਂ, ਇਹ 'ਤੇ ਸ਼ਾਇਦ 6.1% ਟੈਰਿਫ ਆਪਾਂ ਲਗਾਵਾਂਗੇ। ਸੋ ਇਸ ਕਿਸਮ ਦੀ ਉਹ ਗੱਲ ਕਰਕੇ ਆਏ ਆ, ਤਾਂ ਉਹਨਾਂ ਨੂੰ ਕਹਿੰਦੇ ਸੀ, ਕਹਿੰਦੇ ਕੈਪ ਲਗਾਇਆ ਹੋਇਆ, ਹੱਥ ਦਾ ਇਸ਼ਾਰਾ ਵੀ ਕੀਤਾ ਉਹਨਾਂ ਨੇ, ਕਹਿੰਦੇ ਕੈਪ ਲਗਾਇਆ ਹੋਇਆ, ਕਹਿੰਦੇ ਮੈਨੂੰ ਤਾਂ ਲੱਗਿਆ ਸੀ ਵੀ ਤੁਸੀਂ ਪਸੰਦ ਕਰੋਗੇ ਇਹ ਗੱਲ, ਉਹ ਕਹਿੰਦੇ ਹਾਂ ਹਾਂ ਮੈਨੂੰ ਪਸੰਦ ਆਈ, ਕਹਿੰਦੇ ਇਹ ਗੱਲ ਤੁਹਾਡੀ।
ਯਾ, ਕਿਉਂਕਿ ਉਹ ਚੱਕਰ ਇਹ ਹੈ ਨਾ ਕਿ 1 July ਡੈਡਲਾਈਨ ਹੈ USMCA ਦੀ ਰੀਨੈਗੋਸੀਏਸ਼ਨ ਦੀ, ਅਤੇ ਅਮਰੀਕਾ ਨੂੰ ਇਹ ਗੱਲ ਚੰਗੀ ਨਹੀਂ ਲੱਗ ਰਹੀ ਕਿ ਅਸੀਂ ਚੀਨ ਦੇ ਨਾਲ ਆਪਣੀ ਨੇੜਤਾ ਵਧਾ ਰਹੇ ਹਾਂ। ਸੋ ਇਹ ਜਿਹੜਾ G7 ਸਮਿਟ ਆ, ਇੱਥੇ ਜੇਮਿਸਨ ਗਰੀਅਰ ਵੀ ਪਹੁੰਚੇ ਹੋਏ ਨੇ, ਜੈਨੇ ਸ਼ਰੈਟ ਵੀ ਪਹੁੰਚੇ ਹੋਏ ਨੇ, ਅਤੇ ਆਪਣੇ ਡੋਮਿਨਿਕ ਲੈਬਲਾਂਕ ਵੀ ਉੱਥੇ ਪਹੁੰਚੇ ਹੋਏ ਨੇ। ਸੋ ਕੈਨੇਡਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰੀਕਾ ਦੇ ਨਾਲ ਅਸੀਂ USMCA ਬਾਰੇ ਵੀ, ਉਹਦੀ ਰੀਨੈਗੋਸੀਏਸ਼ਨ ਬਾਰੇ ਵੀ ਇਸ ਸਮਿਟ 'ਤੇ ਥੋੜ੍ਹੀ ਬਹੁਤ ਗੱਲ ਕਰ ਲਈਏ, ਕਿਉਂਕਿ ਆਫਿਸ਼ੀਅਲ ਮੀਟਿੰਗਸ ਤਾਂ ਸਾਡੀਆਂ ਕਿਤੇ ਕਿਤਾ ਹੀ ਹੋ ਰਹੀਆਂ ਨੇ, ਘੱਟ ਵੱਧ ਹੀ ਹੋ ਰਹੀਆਂ ਨੇ। ਸੋ ਉੱਥੇ ਹੁਣ USMCA ਦੀ ਰੀਨੈਗੋਸੀਏਸ਼ਨ ਬਾਰੇ ਵੀ ਇੱਕ ਮਾਹੌਲ ਜਿਵੇਂ ਬਣਾਉਣ ਦੀ ਕੈਨੇਡਾ ਵੱਲੋਂ ਕੋਸ਼ਿਸ਼ ਕੀਤੀ ਗਈ, ਅਤੇ ਮਾਰਕ ਕਾਰਨੀ ਨੂੰ ਜਦੋਂ ਮੌਕਾ ਲੱਗਿਆ ਤਾਂ ਉਹ ਆਪਣੇ ਆਪ ਉੱਠ ਕੇ ਗਏ, ਹੀ ਰੀਚਡ ਆਊਟ ਟੂ ਡੋਨਲਡ ਟਰੰਪ, ਅਤੇ ਡੋਨਲਡ ਟਰੰਪ ਕੁਰਸੀ 'ਤੇ ਬੈਠੇ ਸੀ, ਉਹਨਾਂ ਦੇ ਖੱਬੇ ਕੰਨ ਦੇ ਕੋਲ ਨੀਵੇਂ ਜਿਹੇ ਹੋ ਕੇ ਉਹਨਾਂ ਨੇ ਉਹਨਾਂ ਦੇ ਕਿ ਸਿਰਫ 49,000 ਵਹੀਕਲਸ ਆਣਗੇ, ਸਾਡੀ ਟੋਟਲ ਮਾਰਕੀਟ ਦਾ 3% ਬਣਦਾ ਸਿਰਫ,
ਲੈਸ ਦੈਨ 3%,
ਅਤੇ ਸੋ ਇਸ ਕਰਕੇ ਉਹਦੇ ਉੱਤੇ ਅਸੀਂ 6.1% ਟੈਰਿਫ ਲਾ ਰਹੇ ਹਾਂ। ਸੋ ਇਹ ਤਾਂ ਉਹਨਾਂ ਨੇ ਨਹੀਂ ਕਿਹਾ, ਕਹਿੰਦੇ 49,000 ਵਹੀਕਲਸ ਨੇ ਵਿਚ ਇਜ਼ ਲੈਸ ਦੈਨ 3% ਆਫ ਅਵਰ ਮਾਰਕੀਟ। ਫਿਰ ਉਹਨਾਂ ਨੇ ਬਾਅਦ 'ਚ ਹੱਥ ਦਾ ਇਸ਼ਾਰਾ ਕਰਕੇ ਕਿਹਾ, ਕਹਿੰਦੇ ਇਟਸ ਅ ਕੈਪ, ਸੋ ਅਸੀਂ ਤਾਂ ਉਹਦੇ 'ਤੇ ਲਿਮਿਟ ਲਾਤੀ ਹੈ, ਅਤੇ ਕਹਿੰਦੇ ਆਈ ਥੋਟ ਯੂ ਵੁੱਡ ਲਾਈਕ ਇਟ, ਸੋ ਇਹ ਕੈਪ ਵੀ ਕੈਪਡ ਅ ਹਾਰਡ ਲਾਈਨ, ਆਈ ਥੋਟ ਯੂ ਵੁੱਡ ਐਕਚੁਲੀ ਲਾਈਕ ਦੈਟ। ਸੋ ਉਹਨਾਂ ਨੇ ਜਿਵੇਂ ਉਹਨਾਂ ਨੂੰ ਰਾਜ਼ੀ ਕਰਨ ਦੀ ਕੋਸ਼ਿਸ਼ ਕੀਤੀ, ਅੱਗੋਂ ਡੋਨਲਡ ਟਰੰਪ ਦੀ ਬਾਡੀ ਲੈਂਗੁਏਜ ਪੋਜ਼ਿਟਿਵ ਸੀ, ਐਟਲੀਸਟ ਉਹ ਬਿਲਕੁਲ ਇੱਦਾਂ ਔਖੇ ਜਿਹੇ ਹੋ ਕੇ ਨਹੀਂ ਸੀ ਬੈਠੇ ਹੋਏ, ਅਤੇ ਉਹਨਾਂ ਨੇ ਵੀ ਨੋਟ ਕੀਤਾ, ਕਹਿੰਦੇ ਯਾ ਦੈਟਸ ਗੁੱਡ। ਸੋ ਇਸ ਤਰ੍ਹਾਂ ਉਹਨਾਂ ਨੇ ਅੱਗੋਂ ਡੋਨਲਡ ਟਰੰਪ ਨੇ ਵੀ ਐਫਰਮੇਟਿਵ ਕਹਿ ਲਓ ਵੀ ਜਵਾਬ ਦਿੱਤਾ, ਸੋ ਲੱਗਿਆ ਵੀ ਠੀਕ ਆ ਮਾਹੌਲ। ਇਹਦੇ ਬਾਰੇ ਡੋਮਿਨਿਕ ਲੈਬਲਾਂਕ ਨੂੰ ਬਾਅਦ 'ਚ ਪੁੱਛਿਆ ਗਿਆ, ਕਿਉਂਕਿ ਡੋਮਿਨਿਕ ਲੈਬਲਾਂਕ ਅਤੇ ਜੈਨੇਸ਼ੁਰੈਟ ਦੀ ਬਾਅਦ ਵਿੱਚ ਜੇਮਿਸਨ ਗੁਰੀਅਰ ਨਾਲ ਉੱਥੇ ਮੁਲਾਕਾਤ ਹੋਈ ਹੈ, ਅਤੇ ਉਸ ਮੀਟਿੰਗ ਤੋਂ ਪਹਿਲਾਂ ਉਹਨਾਂ ਨੂੰ ਪੁੱਛਿਆ ਗਿਆ ਵੀ ਪ੍ਰਾਈਮ ਮਿਨਿਸਟਰ ਇੱਦਾਂ ਜਾ ਕੇ ਉਹਨਾਂ ਨੂੰ ਕਿਉਂ ਕਹਿ ਰਹੇ ਸੀ, ਅਤੇ ਡੋਮਿਨਿਕ ਲੈਬਲਾਂਕ ਨੇ ਕਿਹਾ ਵੀ ਕੋਈ ਨਵੀਂ ਗੱਲ ਥੋੜ੍ਹੀ ਉਹਨਾਂ ਨੇ ਕਹੀ ਹੈ, ਇਹ ਤਾਂ ਪਬਲਿਕ ਨੌਲੇਜ ਹੈ, ਸਾਰਿਆਂ ਨੂੰ ਪਤਾ ਹੀ ਹੈ। ਅਤੇ ਜਦੋਂ ਕਹਿੰਦੇ ਮਾਰਕ ਕਾਰਨੀ ਨੂੰ ਕੋਈ ਮੌਕਾ ਲੱਗਿਆ ਰੀਚ ਆਊਟ ਕਰਨ ਦਾ, ਉਹਨਾਂ ਨੇ ਰੀਚ ਆਊਟ ਕੀਤਾ, ਵਿੱਚ ਪ੍ਰਾਈਮ ਮਿਨਿਸਟਰ ਸ਼ੁੱਡ ਹੋ, ਸੋ ਇਹ 'ਚ ਕੋਈ ਦਿੱਕਤ ਨਹੀਂ। ਬਾਕੀ ਜਦੋਂ ਉਹਨਾਂ ਦੀ ਮੀਟਿੰਗ ਹੋ ਗਈ, ਅਤੇ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਜੇਮਿਸਨ ਗੁਰੀਅਰ ਨਾਲ, ਸੋ ਉਹਨੂੰ ਜੇਮਿਸਨ ਕਹਿਣ ਲੱਗ ਪਏ ਹੁਣ, ਫਸਟ ਨੇਮ ਬੇਸਿਸ 'ਤੇ ਬੁਲਾਉਂਦੇ ਆ, ਅਤੇ ਕਹਿੰਦੇ ਜੇਮਿਸਨ ਨਾਲ ਜਿਹੜੀ ਮੀਟਿੰਗ ਹੋਈ ਬੜੀ
ਦੋਸਤਾਨਾ ਵੱਧ ਗਿਆ,
ਹਾਂਜੀ, ਅਤੇ ਕਹਿੰਦੇ ਪੋਜ਼ਿਟਿਵ ਮੀਟਿੰਗ ਹੋਈ, ਵੀ ਮੇਡ ਸਮ ਪ੍ਰੋਗਰੈਸ, ਵਧੀਆ ਮੀਟਿੰਗ ਸੀ, ਅਤੇ ਉਹਦੇ 'ਚੋਂ ਨਿਕਲਿਆ ਕਿ ਉਹ ਕਹਿੰਦੇ ਉਹ ਦੱਸਦੇ ਨਹੀਂ ਹੁੰਦੇ ਕਦੇ ਵੀ। ਸੋ ਲੈਟ ਸੀ ਹੁਣ ਇਹਦਾ ਕੀ ਬਣਦਾ। ਬਾਕੀ ਜਦੋਂ ਜਨਵਰੀ ਦੇ ਵਿੱਚ ਪ੍ਰਾਈਮ ਮਿਨਿਸਟਰ ਗਏ ਸੀ ਚਾਈਨਾ, ਉੱਥੇ ਜਾ ਕੇ ਜਦੋਂ ਡੀਲ ਕਰਕੇ ਆਏ ਸੀ, ਉਸ ਤੋਂ ਬਾਅਦ ਫਰਵਰੀ ਦੇ ਵਿੱਚ ਅਮਰੀਕਾ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ੌਨ ਡਫੀ ਨੇ, ਉਹਨਾਂ ਨੇ ਇਹ ਗੱਲ ਕਹੀ ਸੀ, ਕਹਿੰਦੇ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਕੈਨੇਡਾ ਰਿਗਰੈਟ ਕਰੇਗਾ ਕਿ ਤੁਸੀਂ ਚੀਨ ਵਾਸਤੇ ਆਪਣਾ ਆਟੋਮੋਟਿਵ ਸੈਕਟਰ ਖੋਲ੍ਹ ਰਹੇ ਹੋ, ਤੁਹਾਡਾ ਆਪਣਾ ਸੈਕਟਰ ਖਤਮ ਹੋ ਜਾਏਗਾ। ਪਰ ਹੁਣ ਲੱਗ ਰਿਹਾ ਵੀ ਕੈਨੇਡਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਅਮਰੀਕਾ ਨੂੰ ਵੀ ਅਸੀਂ ਸਿਰਫ ਪਹਿਲੇ ਸਾਲ ਦੇ ਵਿੱਚ 49,000 ਵਹੀਕਲਸ ਹੀ ਅਲਾਓ ਕਰ ਰਹੇ ਹਾਂ, ਵਿਚ ਇਜ਼ ਲੈਸ ਦੈਨ 3% ਆਫ ਅਵਰ ਮਾਰਕੀਟ, ਬਟ ਟੋਟਲ ਮਾਰਕੀਟ ਜੇ ਆਪਾਂ ਇਕੱਲੀ ਈਵੀ ਮਾਰਕੀਟ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਉਹ 30-40% ਬਣ ਜਾਂਦਾ। ਸੋ ਇਹ ਟੋਟਲ ਮਾਰਕੀਟ ਦੀ ਗੱਲ ਕਰ ਰਹੇ ਨੇ, ਜਿਹਦੇ ਵਿੱਚ ਗੈਸੋਲੀਨ ਵਹੀਕਲਸ ਵੀ ਸ਼ਾਮਿਲ,
ਹਾਈਬ੍ਰਿਡ ਵਹੀਕਲਸ ਵੀ ਸ਼ਾਮਿਲ ਨੇ, ਸੋ ਉਹਦਾ 3% ਕਹਿ ਰਹੇ।
ਹਾਂਜੀ,
ਅੱਛਾ ਬਸੂ, ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਅਤੇ ਬ੍ਰੇਕ ਤੋਂ ਬਾਅਦ ਆ ਕੇ ਨਾ ਜਿਹੜਾ ਆਪਣੇ ਕੁਛ ਲੋਕਲ ਪੱਧਰ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਸਰੀ ਦੇ ਵਿੱਚ ਜਿਹੜੀ ਗੋਲੀ ਚੱਲੀ ਸੀ ਉਹਦੀ ਗੱਲ ਕਰਦੇ ਹਾਂ, ਇਸ ਤੋਂ ਇਲਾਵਾ ਜਿਹੜੇ ਮੈਟਰੋ ਵੈਨਕੂਵਰ ਦੇ ਆਊਟਸਾਈਡ ਵਰਕਰਸ ਨੇ ਉਹ ਰਾਜ਼ੀ ਹੋ ਗਏ ਨੇ ਜੀ ਗੱਲਬਾਤ ਕਰਨ ਲਈ, ਅਤੇ ਉਹ ਮੀਡੀਏਸ਼ਨ ਦੀਆਂ ਡੇਟਸ ਨਹੀਂ ਹਾਲੇ ਸਾਹਮਣੇ ਆਈਆਂ, ਪਰ ਰਾਜ਼ੀ ਜ਼ਰੂਰ ਹੋਏ ਨੇ ਗੱਲਬਾਤ ਕਰਨ ਲਈ। ਉਹ ਸਾਰੇ ਕੀ ਵੇਰਵੇ ਨੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆ ਕੇ ਸਾਂਝੇ ਕਰ। ਬਿਲਕੁਲ ਜੀ, ਕਨੈਕਟ FM 91.5 ਤੁਸੀਂ ਸੁਣ ਰਹੇ ਹੋ, ਸ਼ਾਮਿਲ ਹੈਗੇ ਉਸ ਸਵੇਰ ਵਾਲੇ ਸ਼ੋਅ ਦੇ ਵਿੱਚ। ਲਾਈਮਜ਼ਵੁੱਡ ਕਸਟਮ ਹੋਮਸ ਵਾਲੇ ਪ੍ਰੋਗਰਾਮ ਦੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ ਲਾਈਸੈਂਸਡ ਬਿਲਡਰਸ, ਜੋ ਦਿੰਦੇ ਨੇ 2, 5, 10 ਈਅਰ ਵਾਰੰਟੀ। ਪਲੈਨਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਜੋ ਤੁਸੀਂ ਕਹੋਗੇ ਉਹੀ ਡਿਲੀਵਰ ਹੋਏਗਾ। 20 ਸਾਲਾਂ ਦਾ ਇਹਨਾਂ ਨੂੰ ਤਜਰਬਾ ਹੈ ਜੀ। ਗਾਰਡਨ ਸਵੀਟ ਲੇਨ ਬੇ ਹਾਊਸ ਜਾਂ ਕਸਟਮ ਹੋਮ ਦੀ 1-on-1 ਕੌਂਸਲਟੇਸ਼ਨ ਲਈ ਤੁਸੀਂ ਕੁਲਵੰਤ ਸਾਂਧੀ ਨੂੰ ਕਾਲ ਕਰਿਓ 604-306-9061, 604-306-9061, ਜਾਂ ਵਿਜ਼ਿਟ ਕਰਿਓ ਇਹਨਾਂ ਦੀ ਵੈਬਸਾਈਟ limeswoodhomes.com। ਮੇਰੇ ਨਾਲ ਵਾਸੂ ਕੁਮਾਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਅਤੇ ਖ਼ਬਰਾਂ ਦੀ ਗੱਲਬਾਤ ਆਪਾਂ ਕਰ ਰਹੇ ਹਾਂ। ਵਾਸੂ, ਜਿਹੜਾ ਇੱਥੇ ਆਪਣੇ ਸਰੀ ਦੇ ਵਿੱਚ ਕੱਲ੍ਹ ਇੱਕ ਸ਼ੂਟਿੰਗ ਇੰਸੀਡੈਂਟ ਹੋਇਆ, ਸੋ ਕੱਲ੍ਹ ਅਰਲੀ ਮਾਰਨਿੰਗ ਜਾਂ ਆਪਾਂ ਕਹਿ ਦਈਏ ਪਰਸੋਂ ਰਾਤ 2 ਵਜੇ ਦੇ ਕਰੀਬ 133 ਸਟਰੀਟ ਅਤੇ ਸੈਂਟਰਲ ਐਵਨਿਊ ਵਾਲੇ ਇਲਾਕੇ ਦੇ ਵਿੱਚ ਇੱਕ ਘਟਨਾ ਵਾਪਰੀ। ਇੱਕ ਗੱਡੀ ਖੜ੍ਹੀ ਹੋਈ ਸੀ, ਪਾਰਕਡ ਸੀ ਗੱਡੀ, ਅਨਆਕਿਊਪਾਈਡ ਵਹੀਕਲ ਸੀਗੀ ਜਿਹਦੇ 'ਤੇ ਗੋਲੀਆਂ ਚਲਾਈਆਂ ਗਈਆਂ। ਸੋ ਸਰੀ ਪੁਲਿਸ ਸਰਵਿਸ ਨੇ ਦੱਸਿਆ, ਉਹ ਕਹਿੰਦੇ ਕਿ ਹਲੇ ਸਾਨੂੰ ਪਤਾ ਤਾਂ ਹੈ ਨੀਗਾ ਵੀ ਗੋਲੀਆਂ ਚੱਲਣ ਦੀ ਇਹ ਘਟਨਾ ਕਿਉਂ ਵਾਪਰੀ ਹੈ, ਇੰਨਾ ਕੁ ਅਸੀਂ ਦੱਸ ਸਕਦੇ ਹਾਂ ਵੀ ਟਾਰਗੇਟਡ ਹੈ ਅਤੇ ਐਕਸਟ੍ਰੋਸ਼ਨ ਨਾਲ ਜੁੜੀ ਘਟਨਾ ਇਹ ਹੈ ਨੀਗੀ।
ਅਤੇ ਸਰੀ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਸੈਕਸ਼ਨ ਵੱਲੋਂ ਇਹਦੀ ਜਾਂਚ ਕੀਤੀ ਜਾ ਰਹੀ ਹੈ, ਅਤੇ ਉਹ ਡਿਜੀਟਲ ਅਤੇ ਫਿਜ਼ੀਕਲ ਐਵੀਡੈਂਸ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਮਾਮਲਾ ਐਕਸਟ੍ਰੋਸ਼ਨ ਨਾਲ ਸੰਬੰਧਿਤ ਨਹੀਂ ਹੈ, ਟਾਰਗੇਟਡ ਹੈ। ਇੱਕ ਵਹੀਕਲ ਨੂੰ ਟਾਰਗੇਟ ਕੀਤਾ ਗਿਆ, ਵਹੀਕਲ ਦੇ ਵਿੱਚ ਕੋਈ ਵਿਅਕਤੀ ਸਵਾਰ ਨਹੀਂ ਸੀ ਅਤੇ ਗੱਡੀ ਪਾਰਕ ਸੀਗੀ। ਹੁਣ ਕਿਉਂ ਹਮਲਾ ਹੋਇਆ ਉਹਦੀ ਜਾਂਚ ਕੀਤੀ ਜਾ ਰਹੀ, ਮੋਟਿਵ ਇਜ਼ ਸਟਿਲ ਅਨਨੋਨ।
ਸੋ ਜੇ ਬਾਈ ਚਾਂਸ ਤੁਸੀਂ ਉਸ ਇਲਾਕੇ ਦੇ ਵਿੱਚ ਸੀਗੇ, ਤੁਸੀਂ ਇਹ ਘਟਨਾ ਹੁੰਦੀ ਦੇਖੀ ਹੈ, ਤਾਂ ਜਿਹੜਾ ਸਰੀ ਪੁਲਿਸ ਸਰਵਿਸ ਦੀ ਰੂਟੀਨ ਹੈਗੀ ਹੈ ਜੀ, ਉਹ ਕਹਿ ਦਿੰਦੇ ਹੁੰਦੇ ਆ ਵੀ ਸਾਡੇ ਨਾਲ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਲਿਓ ਜੇ ਤੁਹਾਡੇ ਕੋਲ ਕੋਈ ਡਿਜੀਟਲ ਇਨਫੋਰਮੇਸ਼ਨ ਹੈਗੀ ਆ, ਫੋਰ ਐਗਜ਼ਾਮਪਲ ਕੋਈ CCTV ਫੁਟੇਜ ਹੈ, ਕੋਈ ਡੈਸ਼ ਕੈਮ ਫੁਟੇਜ ਹੈ, ਤਾਂ ਉਹਨਾਂ ਨੂੰ ਸੰਪਰਕ ਕਰਿਓ। ਜੇ ਤੁਸੀਂ ਦੇਖੀ ਘਟਨਾ ਹੁੰਦੀ ਤਾਂ ਵੀ ਸੰਪਰਕ ਕਰਿਓ, ਉਹਨਾਂ ਦਾ ਨੰਬਰ ਹੈਗਾ 604-599-9052, 604-599-0502, ਅਤੇ ਜਿਹੜਾ ਇਹ ਕੇਸ ਹੈ ਇਹਦਾ ਫਾਈਲ ਨੰਬਰ ਹੈਗਾ ਜੀ 26-61609, ਇਸ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇਹ ਫਾਈਲ ਨੰਬਰ ਸੋਰੀ ਕੋਟ ਕਰਨਾ ਹੈਗਾ, ਨੰਬਰ ਹੈਗਾ 604-599-0502। ਅੱਛਾ, 700 ਦੇ ਕਰੀਬ ਮੈਟਰੋ ਵੈਨਕੂਵਰ ਦੇ ਆਊਟਸਾਈਡ ਵਰਕਰਸ ਜਿਹੜੇ ਹੈਗੇ ਨੇ ਵਾਸੂ, ਉਹ ਪਿਛਲੇ ਕੁਝ ਸਮੇਂ ਤੋਂ ਸਟ੍ਰਾਈਕ 'ਤੇ ਚੱਲ ਰਹੇ ਸੀ। ਉਹਨਾਂ ਵੱਲੋਂ ਫੁੱਲ ਸਕੇਲ ਹੜਤਾਲ ਐਕਚੁਲੀ ਮੰਡੇ ਨੂੰ ਪਹਿਲੀ ਵਾਰੀ ਕੀਤੀ ਗਈ, ਫੁੱਲ ਸਕੇਲ ਜਿਹੜੀ ਸਟ੍ਰਾਈਕ ਸੀਗੀ ਉਹਦੇ ਵਿੱਚ ਵੀ ਜਿਹੜੇ ਜਿਹੜੇ ਜਿਨ੍ਹਾਂ ਨੂੰ ਇਸੈਂਸ਼ੀਅਲ ਵਰਕਰਸ ਮੰਨਿਆ ਜਾਂਦਾ ਉਹ ਸ਼ਾਮਿਲ ਨਹੀਂ ਸੀਗੇ, ਪਰ ਜਿਸ ਦਿਨ ਉਹਨਾਂ ਦੀ ਫੁੱਲ ਸਕੇਲ ਸਟ੍ਰਾਈਕ ਸੀਗੀ ਉਸੇ ਦਿਨ ਉਹ ਇਸ ਗੱਲ 'ਤੇ ਰਾਜ਼ੀ ਹੋਏ ਕਿ ਅਸੀਂ ਗ੍ਰੇਟਰ ਵੈਨਕੂਵਰ ਰੀਜਨਲ ਡਿਸਟ੍ਰਿਕਟ ਇੰਪਲੋਈਜ਼ ਯੂਨੀਅਨ ਵਾਲੇ ਇਹਨਾਂ ਨੂੰ ਰੈਪ੍ਰਜੈਂਟ ਕਰ ਰਹੇ ਆ ਇਸ ਇਹ ਜਿਹੜੇ ਵਰਕਰਸ ਨੇ ਇਹਨਾਂ ਨੂੰ ਕਿ ਅਸੀਂ ਆਪਣੇ ਇੰਪਲੋਇਰ ਨਾਲ ਗੱਲਬਾਤ ਕਰਨ ਨੂੰ ਤਿਆਰ ਹਾਂ
ਵਿਦ ਮੀਡੀਏਸ਼ਨ। ਸੋ ਹੁਣ ਇਹਨਾਂ ਨੂੰ ਲੇਬਰ ਰਿਲੇਸ਼ਨਸ ਬੋਰਡ ਵੱਲੋਂ ਰੀਚ ਆਊਟ ਕੀਤਾ ਗਿਆ ਯੂਨੀਅਨ ਨੂੰ ਅਤੇ ਉਹਨਾਂ ਨੇ ਮੀਡੀਏਸ਼ਨ ਦੀ ਆਫਰ ਦਿੱਤੀ ਹੈ ਅਤੇ ਯੂਨੀਅਨ ਹੁਣ ਮੀਡੀਏਸ਼ਨ ਦੇ ਨਾਲ ਮਤਲਬ ਵਿਚੋਲਾ ਪਾ ਕੇ ਗੱਲਬਾਤ ਕਰਨ ਲਈ ਤਿਆਰ ਹੋ ਗਈ ਹੈ ਵਿਦਆਊਟ ਐਨੀ ਪ੍ਰੀ ਕੰਡੀਸ਼ਨਸ। ਸੋ ਇਹਦੇ ਬਾਰੇ ਮੈਟਰੋ ਵੈਨਕੂਵਰ ਦਾ ਕਹਿਣਾ ਵੀ ਅਸੀਂ ਤਾਂ ਮੀਡੀਏਸ਼ਨ ਲਈ ਸ਼ੁਰੂ ਤੋਂ ਹੀ ਤਿਆਰ ਸੀਗੇ ਜਨਵਰੀ ਤੋਂ ਹੀ, ਅਤੇ ਅਸੀਂ ਜਨਵਰੀ ਤੋਂ ਹੀ ਇਹਨਾਂ ਨੂੰ ਆਫਰ ਦੇ ਰਹੇ ਸੀ ਵੀ ਗੱਲਬਾਤ ਕਰ ਲਓ, ਪਰ ਦਿੱਕਤ ਇਹ ਸੀ ਕਿ ਮੈਟਰੋ ਵੈਨਕੂਵਰ ਵੱਲੋਂ ਇੱਕ ਪ੍ਰੀ ਕੰਡੀਸ਼ਨ ਲਗਾਈ ਜਾ ਰਹੀ ਸੀ। ਸੋ ਕੁਝ ਉਹ ਸ਼ਰਤਾਂ ਜਿਹੜੀਆਂ ਥੋਪਣ ਦੀ ਕੋਸ਼ਿਸ਼ ਕਰ ਰਹੇ ਸਨ ਯੂਨੀਅਨ 'ਤੇ, ਜਿਹੜੀਆਂ ਸ਼ਰਤਾਂ ਯੂਨੀਅਨ ਪਹਿਲਾਂ ਤੋਂ ਹੀ ਇਨਕਾਰ ਜਿਨ੍ਹਾਂ ਦੇ ਲਈ ਕਰ ਚੁੱਕੀ ਸੀ, ਹੁਣ ਉਹ ਸ਼ਰਤਾਂ ਜਿਹੜੀਆਂ ਕਹਿ ਲਓ ਕਿ ਮੈਟਰੋ ਬੈਂਕ ਵੱਲੋਂ ਵਿਦਡਰਾਅ ਕਰ ਲਈਆਂ ਗਈਆਂ ਨੇ। ਸੋ ਬਿਨਾਂ ਕਿਸੇ ਪ੍ਰੀ ਕੰਡੀਸ਼ਨ ਤੋਂ ਵਿਦ ਮੀਡੀਏਸ਼ਨ ਗੱਲਬਾਤ ਹੁਣ ਦੁਬਾਰਾ ਤੋਂ ਹੋਏਗੀ। ਸੋ ਲੈਟ ਸੀ, ਸੋ ਜਿਹੜੇ ਇਸ਼ੂਜ਼ ਨੇ ਉਹ ਹੈਲਥ ਅਤੇ ਸੇਫਟੀ ਕੰਡੀਸ਼ਨਸ ਨੂੰ ਲੈ ਕੇ, ਕੰਟਰੈਕਟਿੰਗ ਆਊਟ, ਬੈਟਰ ਰਿਕਰੂਟਮੈਂਟ ਐਂਡ ਰਿਟੈਂਸ਼ਨ, ਇਸੇ ਤਰ੍ਹਾਂ ਦੇ ਮਸਲੇ ਨੇ। ਅਤੇ ਹੁਣ ਗੱਲਬਾਤ ਸ਼ੁਰੂ ਹੋਏਗੀ ਜਿਹੜੇ 700 ਵਰਕਰਸ ਨੇ ਜਿਹੜੀ ਮੈਟਰੋ ਵੈਨਕੂਵਰ ਦੀਆਂ ਵਾਟਰ, ਏਅਰ, ਸੂਅਰ ਇਨਫਰਾਸਟ੍ਰਕਚਰ ਸਰਵਿਸਿਜ਼ ਨੇ ਉਹਨਾਂ ਦੇ ਵਿੱਚ ਇਹ ਕੰਮ ਕਰਦੇ ਨੇ।
ਤੇ ਦਸੰਬਰ 2024 ਦੇ ਵਿੱਚ ਇਹਨਾਂ ਦਾ ਜਿਹੜਾ ਪਹਿਲਾ ਕੰਟਰੈਕਟ ਸੀ ਉਹ ਐਕਸਪਾਇਰ ਹੋ ਚੁੱਕਿਆ ਸੀ।
ਸੋ ਤਕਰੀਬਨ 17 ਮਹੀਨਿਆਂ ਤੋਂ ਬਿਨਾਂ ਕੰਟਰੈਕਟ ਤੋਂ ਹੀ ਇਹ ਕੰਮ ਕਰ ਰਹੇ ਸੀ ਅਤੇ ਇਹਨਾਂ ਨੇ ਇਹ ਨਾਲ ਹੀ ਦੱਸਿਆ ਜ਼ਰੂਰ, ਕਹਿੰਦੇ ਵੀ ਜਿੰਨੀ ਦੇਰ ਗੱਲਬਾਤ ਚੱਲੇਗੀ ਉਨੀ ਦੇਰ ਅਸੀਂ ਲਿਮਿਟਿਡ ਜਿਹੜੀ ਸਟ੍ਰਾਈਕ ਆ ਉਹ ਜਾਰੀ ਰੱਖਾਂਗੇ ਅਤੇ ਓਵਰ ਟਾਈਮ ਨਹੀਂ ਅਸੀਂ ਐਕਸੈਪਟ ਕਰਾਂਗੇ ਅਤੇ ਨਾਲ ਜਿਹੜਾ ਕੋਈ ਸਟੈਂਡ ਬਾਏ ਵਰਕ ਹੈ ਉਹਦੇ ਉੱਤੇ ਵੀ ਬੈਨ ਜਾਰੀ ਰਹੇਗਾ। ਅਤੇ ਜੇ ਕਹਿੰਦੇ ਗੱਲਬਾਤ ਸਹੀ ਤਰੀਕੇ ਨਾਲ ਨਾ ਚਲਾਈ ਗਈ ਤੇ ਅਸੀਂ ਦੁਬਾਰਾ ਸਟ੍ਰਾਈਕ ਵੀ ਫੁੱਲ ਸਟ੍ਰਾਈਕ ਤੇ ਵੀ ਜਾ ਸਕਦੇ ਹਾਂ।
ਸੋ ਹੋਪਫੁਲੀ ਸਟ੍ਰਾਈਕ ਨਾ ਹੋਵੇ, ਹੋਪਫੁਲੀ ਇਹ ਜਿਹੜਾ ਮੈਟਰ ਹੈਗਾ ਇਹ ਸੌਰਟ ਆਊਟ ਹੋ ਜਾਵੇ। ਸਰਵੇ ਕਰਵਾਇਆ ਗਿਆ ਡਾਕਟਰਸ ਆਫ ਬੀਸੀ, ਕੰਸਲਟੈਂਟ ਸਪੈਸ਼ਲਿਸਟਸ ਆਫ ਬੀਸੀ ਤੇ ਬੀਸੀ ਦੇ ਫੈਮਿਲੀ ਡਾਕਟਰਸ ਵੱਲੋਂ। ਉਹਦੇ ਵਿੱਚ ਸਪੈਸ਼ਲਿਸਟ ਦੇ ਜਿਹੜੇ ਵੇਟ ਟਾਈਮਸ ਹੈ, ਵੇਟ ਲਿਸਟ ਹੈ, ਉਹਦੇ ਨਾਲ ਜੁੜੀ ਗੱਲਬਾਤ ਕੀਤੀ ਗਈ ਹੈ ਜੀ। ਇੱਕ ਤਾਂ ਉਹਨਾਂ ਨੇ ਦੱਸਿਆ, ਉਹ ਕਹਿੰਦੇ ਵੇਟ ਲਿਸਟ ਜਿਹੜੀ ਆ ਉਹ ਵੱਧ ਗਈ ਜਸਟ ਇਨ 1 ਈਅਰ, 10% ਉਹਦੇ ਵਿੱਚ ਵਾਧਾ ਦਰਜ ਕੀਤਾ ਗਿਆ। ਅੱਛਾ, ਜਿਹੜੀ ਇੱਕ ਕੰਸਰਨਿੰਗ ਗੱਲ ਹੈ, ਉਹ ਕੰਸਰਨਿੰਗ ਗੱਲ ਇਹ ਹੈ ਕਿ ਆਪਣੇ 5% ਸਪੈਸ਼ਲਿਸਟ ਤਾਂ ਇਹ ਕਹਿੰਦੇ ਨੇ, ਉਹ ਕਹਿੰਦੇ ਅਸੀਂ ਆਪਣੀ ਪ੍ਰੈਕਟਿਸ ਨਵੇਂ ਰੈਫਰਲਸ ਵਾਸਤੇ ਪੂਰੀ ਤਰ੍ਹਾਂ ਬੰਦ ਕਰ ਚੁੱਕੇ ਹਾਂ। 36% ਇਹ ਕਹਿੰਦੇ ਨੇ, ਜਿਨ੍ਹਾਂ ਨੇ ਸਰਵੇ ਦੇ ਵਿੱਚ ਹਿੱਸਾ ਲਿਆ ਬੇਸਿਕਲੀ ਉਹਨਾਂ ਦੇ ਵਿੱਚੋਂ 36% ਇਹ ਕਹਿੰਦੇ ਨੇ, ਉਹ ਕਹਿੰਦੇ ਜਾਂ ਤਾਂ ਅਸੀਂ ਆਪਣੀ ਪ੍ਰੈਕਟਿਸ ਨਵੇਂ ਰੈਫਰਲਸ ਵਾਸਤੇ ਪਾਰਸ਼ਲੀ ਬੰਦ ਕਰ ਚੁੱਕੇ ਹਾਂ, ਜਾਂ ਅਸੀਂ ਕੰਸਿਡਰ ਕਰ ਰਹੇ ਹਾਂ ਵੀ ਅਗਲੇ ਸਾਲ ਦੇ ਦੌਰਾਨ ਅਸੀਂ ਆਪਣੀ ਪ੍ਰੈਕਟਿਸ ਨੂੰ ਬੰਦ ਕਰ ਦਾਂਗੇ। ਅੱਛਾ, ਇਹ ਡਾਕਟਰਸ ਨੇ, ਸਪੈਸ਼ਲਿਸਟ ਨੇ ਜਿਨ੍ਹਾਂ ਨੇ ਇਸ ਸਰਵੇ ਦੇ ਵਿੱਚ ਹਿੱਸਾ ਲਿਆ, ਇਹਨਾਂ ਦਾ, ਇਹਨਾਂ ਵਿੱਚੋਂ 80% ਸਪੈਸ਼ਲਿਸਟ ਦਾ ਇਹ ਕਹਿਣਾ ਸੀਗਾ, ਉਹ ਕਹਿੰਦੇ ਜਿਹੜੀ ਸਪੈਸ਼ਲਿਸਟ ਕੇਅਰ ਪੇਸ਼ੈਂਟਸ ਨੂੰ ਚਾਹੀਦੀ ਹੈ, ਮਿਲਣੀ ਚਾਹੀਦੀ ਹੈ, ਉਹਨਾਂ ਨੂੰ ਉਸ ਕੇਅਰ ਦਾ ਐਕਸੈਸ ਹੋਣਾ ਚਾਹੀਦਾ, ਉਹਨਾਂ ਨੂੰ ਬੀ ਸੀ ਦੇ ਵਿੱਚ ਉਹ ਸਪੈਸ਼ਲਿਸਟ ਕੇਅਰ ਨਹੀਂ ਮਿਲ ਰਹੀ। ਇਨਫੈਕਟ ਬੀ ਸੀ ਦੀ ਜਿਹੜੀ ਪਾਪੂਲੇਸ਼ਨ, ਜੋ ਹੈਲਥ ਪਾਪੂਲੇਸ਼ਨ ਦੇ ਹਿਸਾਬ ਨਾਲ ਜਿਹੜੀਆਂ ਉਹਨਾਂ ਦੀਆਂ ਸਿਹਤ ਸੰਬੰਧੀ ਜ਼ਰੂਰਤਾਂ ਨੇ ਉਹ ਪੂਰੀਆਂ ਨਹੀਂ ਹੋ ਰਹੀਆਂ ਬੀ ਸੀ ਦੇ ਵਿੱਚ।
ਸੋ ਇਹ ਜਿਹੜੇ ਨੰਬਰਸ ਨੇ ਇਹ ਪਿਛਲੇ ਸਾਲ ਦੇ ਨੇ 2025 ਦੇ। ਸੋ 2024 ਦੇ ਮੁਕਾਬਲੇ ਸਪੈਸ਼ਲਿਸਟ ਵੇਟ ਲਿਸਟ ਦੇ ਵਿੱਚ 10% ਦਾ ਇਜ਼ਾਫਾ ਹੋ ਗਿਆ ਅਤੇ 80% ਸਪੈਸ਼ਲਿਸਟ ਦਾ ਇਹ ਕਹਿਣਾ ਸੀ। ਸੋ ਇਹਦੇ ਵਿੱਚ 1000 ਤੋਂ ਜ਼ਿਆਦਾ ਸਪੈਸ਼ਲਿਸਟ ਨੇ ਅਤੇ ਫਿਜ਼ੀਸ਼ੀਅਨਸ ਨੇ ਹਿੱਸਾ ਲਿਆ, ਉਹਨਾਂ ਨੇ ਰਿਸਪੋਂਸਿਸ ਆਪਣੇ ਦਰਜ ਕਰਾਏ ਅਤੇ ਉਹਨਾਂ ਵਿੱਚੋਂ 80% ਦਾ ਇਹ ਕਹਿਣਾ ਸੀ ਕਿ ਬੀ ਸੀ ਦੇ ਵਿੱਚ ਜਿੰਨੇ ਸਪੈਸ਼ਲਿਸਟ ਹੋਣੇ ਚਾਹੀਦੇ ਨੇ ਉਨੇ ਹੈ ਨਹੀਂ ਅਤੇ 80% ਫੈਮਿਲੀ ਫਿਜ਼ੀਸ਼ੀਅਨਸ ਦਾ ਵੀ ਇਹ ਕਹਿਣਾ ਸੀ ਕਿ ਵੀ ਇਸ ਵੇਲੇ ਸਾਡੇ ਬੀ ਸੀ ਦੇ ਵਿੱਚ ਜੋ ਹੈਲਥ ਕੇਅਰ ਸਿਸਟਮ ਹੈ ਇਟ ਹੈਜ਼ ਓਨਲੀ ਵਰਸਨਡ ਓਵਰ ਟਾਈਮ, ਕਿ ਹੋਰ ਜ਼ਿਆਦਾ ਕੰਮ ਖਰਾਬ ਹੋ ਚੁੱਕਿਆ ਅਤੇ 90% ਸਪੈਸ਼ਲਿਸਟ ਡਾਕਟਰਾਂ ਦਾ ਇਹ ਕਹਿਣਾ ਸੀ ਕਿ ਜਿਹੜੇ ਵੇਟ ਲਿਸਟ ਦੇ ਵਿੱਚ ਵਾਧਾ ਹੋ ਰਿਹਾ ਉਹਦੇ ਕਰਕੇ ਕਹਿੰਦੇ ਸਾਡਾ ਅਸੀਂ ਵੀ ਆਰ ਗੈਟਿੰਗ ਬਰਨਟ ਆਊਟ, ਵੀ ਜਿਵੇਂ ਅਸੀਂ ਬਹੁਤ ਜ਼ਿਆਦਾ ਓਵਰਲੋਡਿਡ ਆ ਕੰਮ ਨਾਲ, ਸਾਡੀ ਮੈਂਟਲ ਹੈਲਥ ਵੀ ਇਹਦੇ ਨਾਲ ਪ੍ਰਭਾਵਿਤ ਹੋ ਰਹੀ ਹੈ। ਪਲੱਸ ਕਹਿੰਦੇ ਸਾਨੂੰ ਇਹਦੇ ਵਿੱਚੋਂ 70% ਸਪੈਸ਼ਲਿਸਟ ਦਾ ਕਹਿਣਾ ਸੀ ਕਿ ਸਾਨੂੰ ਜਿਵੇਂ ਮੋਰਲ ਡਿਸਟ੍ਰੈਸ ਵੀ ਹੁੰਦਾ ਕਿ ਗਿਲਟ ਜਿਹਾ ਫੀਲ ਹੁੰਦਾ ਵੀ ਇੰਨੇ ਸਾਰੇ ਪੇਸ਼ੈਂਟ ਸਾਨੂੰ ਮਿਲਣਾ ਚਾਹੁੰਦੇ ਨੇ, ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ, ਸਾਡੇ ਕੋਲ ਟਾਈਮ ਨਹੀਂ ਹੈ, ਅਤੇ ਕਹਿੰਦੇ ਵੀ ਅਨਫੇਅਰ ਆ ਸਾਡੇ ਵਾਸਤੇ ਵੀ। ਇਸੇ ਤਰ੍ਹਾਂ ਦੀ ਗੱਲ ਫਿਜ਼ੀਸ਼ੀਅਨਸ ਨੇ ਵੀ ਕੀਤੀ ਹੈ ਅਤੇ ਸਪੈਸ਼ਲਿਸਟ ਨੇ ਵੀ ਕੀਤੀ ਹੈ। ਸੋ 90% ਫਿਜ਼ੀਸ਼ੀਅਨਸ ਦਾ ਕਹਿਣਾ ਸੀ ਕਿ ਉਹਨਾਂ ਨੂੰ ਮੋਰਲ ਡਿਸਟ੍ਰੈਸ ਹੁੰਦਾ ਇਸ ਗੱਲ ਤੋਂ ਕਿ ਵੀ ਵੇਟ ਟਾਈਮ ਇੰਨੇ ਜ਼ਿਆਦਾ ਨੇ, ਵੇਟ ਲਿਸਟ ਇੰਨੀਆਂ ਜ਼ਿਆਦਾ ਅਤੇ ਉਹ ਪੇਸ਼ੈਂਟਸ ਨੂੰ ਦੇਖ ਨਹੀਂ ਪਾਉਂਦੇ। ਅਤੇ ਇਹਦੇ ਵਿੱਚ ਜਸਪ੍ਰੀਤ ਜੀ ਇਹ ਵੀ ਦੱਸਿਆ ਗਿਆ ਕਿ ਜਿਹੜੇ ਐਵਰੇਜ ਵੇਟ ਟਾਈਮਸ ਨੇ ਉਹ ਬੀ ਸੀ ਦੇ ਵਿੱਚ ਨੈਸ਼ਨਲ ਐਵਰੇਜ ਤੋਂ ਕਿਤੇ ਜ਼ਿਆਦਾ ਨੇ। ਸੋ ਸਪੈਸ਼ਲਿਸਟ ਨੂੰ ਜੇ ਮਿਲਣਾ ਹੋਵੇ, ਅਰਜੈਂਟ ਕੇਸ ਵੀ ਜੇ ਹੋਵੇ, ਤਾਂ ਵੀ ਐਵਰੇਜ ਵੇਟ ਟਾਈਮ 4 ਹਫ਼ਤਿਆਂ ਦਾ, 1 ਮਹੀਨਾ ਲੱਗ ਜਾਂਦਾ ਅਰਜੈਂਟ ਕੇਸਿਸ ਵਾਸਤੇ ਵੀ।
ਬਿਲਕੁਲ।
ਅਤੇ ਜੇ ਨੋਨ ਅਰਜੈਂਟ ਕੇਸ ਹੋਵੇ ਤਾਂ ਐਵਰੇਜ ਵੇਟ ਟਾਈਮ ਹੈ 10 ਮਹੀਨਿਆਂ ਦਾ, ਜੇ ਸੈਮਾਏ ਅਰਜੈਂਟ ਕੇਸ ਹੋਵੇ ਤਾਂ ਵੀ 10 ਹਫ਼ਤਿਆਂ ਦਾ ਵੇਟ ਟਾਈਮ ਹੈ। ਸੋ ਤਾਂ 10 ਹਫ਼ਤਿਆਂ ਦਾ, ਅਤੇ ਜੇ ਨੋਨ ਅਰਜੈਂਟ ਕੇਸ ਹੈ ਤਾਂ 10 ਮਹੀਨਿਆਂ ਦਾ ਵੇਟ ਟਾਈਮ, ਅਤੇ ਜਿਹੜੀਆਂ ਕੁਝ ਖਾਸ ਸਪੈਸ਼ਲਟੀਜ਼ ਨੇ ਜਿਨ੍ਹਾਂ ਦੇ ਵਿੱਚ ਪੇਸ਼ੈਂਟਸ ਦੀ ਸੰਖਿਆ ਜ਼ਿਆਦਾ ਹੁੰਦੀ ਆ, ਮਤਲਬ ਕਾਰਡੀਓਲੋਜੀ, ਨਿਊਰੋਲੋਜੀ ਜਾਂ ਫਿਰ ਆਰਥੋਪੇਡਿਕ ਡਾਕਟਰ ਨੂੰ ਮਿਲਣਾ ਜੇ, ਸੋ ਉਹਦੇ ਵਾਸਤੇ ਤਾਂ 12 ਮਹੀਨਿਆਂ ਤੋਂ ਵੀ ਜ਼ਿਆਦਾ ਦਾ, ਇੱਕ ਸਾਲ ਤੋਂ ਵੀ ਜ਼ਿਆਦਾ ਦਾ ਵੇਟ ਟਾਈਮ ਹੈ। ਸੋ ਇਹਦੇ ਵਿੱਚ ਨਾਲ ਡਾਕਟਰਸ ਆਫ ਬੀ ਸੀ ਨੇ ਵੀ ਲਿਖਿਆ, ਕਹਿੰਦੇ ਕਿ ਕੀਹੀ ਦੇ ਮੁਤਾਬਕ, ਸੋ ਜਿਹੜਾ ਕੈਨੇਡਾ ਦਾ ਇੰਸਟੀਟਿਊਟ ਹੈ ਫੋਰ ਹੈਲਥ ਇਨਫੋਰਮੇਸ਼ਨ, ਉਹਨਾਂ ਦੇ ਵੱਲੋਂ ਇਹ ਇੱਕ ਅੰਕੜਾ ਦਿੱਤਾ ਗਿਆ ਸੀ ਕਿ ਬੀ ਸੀ ਦੇ ਵਿੱਚ ਜਦੋਂ ਕਿਸੇ ਵਿਅਕਤੀ ਨੂੰ ਹੋਸਪਿਟਲ ਦਾਖਲ ਕਰਨਾ ਪੈ ਜਾਏ ਤਾਂ ਐਵਰੇਜ ਕੋਸਟ ਹੋਸਪਿਟਲਾਈਜੇਸ਼ਨ ਦੀ ਹੁੰਦੀ ਹੈ $8,321, $8,321। ਅਤੇ ਕਹਿੰਦੇ ਹੁਣ ਜਦੋਂ ਪੇਸ਼ੈਂਟ ਸਪੈਸ਼ਲਿਸਟ ਨੂੰ ਸਮੇਂ ਸਿਰ ਨਹੀਂ ਮਿਲ ਪਾਉਂਦਾ, ਉਹਦੀ ਸਿਚੁਏਸ਼ਨ ਹੋਰ ਖਰਾਬ ਹੋ ਜਾਂਦੀ ਹੈ, ਫਿਰ ਉਹਨੂੰ ਹੋਸਪਿਟਲ ਦਾਖਲ ਕਰਾਉਣਾ ਪੈਂਦਾ, ਅਤੇ ਇਟ ਐਡਸ ਅਪ ਟੂ ਆਵਰ ਹੈਲਥ ਕੇਅਰ ਕੋਸਟ। ਸੋ ਅਸੀਂ ਆਪਣੇ ਬਜਟ ਦਾ $40 billion, 40% ਤਕਰੀਬਨ ਬਜਟ ਦਾ ਅਸੀਂ ਬੀ ਸੀ ਦੇ ਵਿੱਚ ਹਰ ਸਾਲ ਹੈਲਥ ਕੇਅਰ ਦੇ ਉੱਤੇ ਖਰਚ ਕਰ ਰਹੇ ਹਾਂ, ਮੋਰ ਦੈਨ $40 billion। ਤਾਂ ਵੀ ਸਾਡੀਆਂ ਇੱਥੇ ਡਾਕਟਰ ਵੀ ਨਾ ਖੁਸ਼ ਨੇ, ਪੇਸ਼ੈਂਟਸ ਵੀ ਨਾ ਖੁਸ਼ ਨੇ, ਹੋਸਪਿਟਲ ਲੈ ਜਾਓ ਕਿਸੇ ਦੀ ਵਾਰੀ ਨਹੀਂ ਆਉਂਦੀ, ਸਪੈਸ਼ਲਿਸਟ ਨਾਲ ਅਪੁਆਇੰਟਮੈਂਟ ਨਹੀਂ ਮਿਲਦੀ। ਸੋ ਸਮਝ ਤੋਂ ਬਾਹਰ ਆ ਵੀ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ।
ਹੁਣ ਤੁਸੀਂ ਉਹ ਸਰਕਲ ਸਮਝਣ ਦੀ ਕੋਸ਼ਿਸ਼ ਕਰੋ ਵੀ ਜੇ ਬਾਈ ਚਾਂਸ ਕੋਈ ਸਪੈਸ਼ਲਿਸਟ ਨੂੰ ਦੇਖਣ ਦੀ ਕਿਸੇ ਨੂੰ ਜ਼ਰੂਰਤ ਹੈਗੀ ਹੈ, ਵੇਟ ਟਾਈਮ ਇੰਨਾ ਜ਼ਿਆਦਾ ਉਹਨਾਂ ਨੂੰ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਨਹੀਂ ਮਿਲ ਰਹੀ, ਵਟ ਵਿਲ ਦੇ ਡੂ? ਦੇ ਵਿਲ ਆਈਦਰ ਐਂਡ ਅਪ ਗੋਇੰਗ ਟੂ ਦੇਅਰ ਫੈਮਿਲੀ ਡਾਕਟਰ ਔਰ ਦੇ ਵਿਲ ਐਂਡ ਅਪ ਗੋਇੰਗ ਟੂ ਦਾ ਐਮਰਜੈਂਸੀ ਰੂਮ। ਸੋ ਦੋਨੇ ਪਾਸੇ ਹੀ ਪ੍ਰੋਬਲਮ। ਅੱਛਾ, ਫੈਮਿਲੀ ਡਾਕਟਰ ਕੋਲ ਜੇ ਤੁਹਾਨੂੰ ਅਪੁਆਇੰਟਮੈਂਟ ਨਹੀਂ ਮਿਲ ਰਹੀ, ਤੁਸੀਂ ਐਮਰਜੈਂਸੀ ਰੂਮ ਚਲੇ ਜਾਓਗੇ, ਉੱਥੇ ਰਸ਼ ਵੱਧ ਜਾਣਾ। ਜੇ ਸਪੋਜ਼ਿੰਗ ਫੈਮਿਲੀ ਡਾਕਟਰ ਦੀ ਤੁਹਾਨੂੰ ਅਪੁਆਇੰਟਮੈਂਟ ਮਿਲ ਜਾਂਦੀ ਹੈ, ਹੁਣ ਫੈਮਿਲੀ ਡਾਕਟਰ ਉੱਥੇ ਤੁਹਾਨੂੰ ਉਸ ਕਿਸਮ ਦੀ ਕੇਅਰ ਨਹੀਂ ਪ੍ਰੋਵਾਈਡ ਕਰ ਸਕਦਾ ਜਿਹਦੀ ਤੁਹਾਨੂੰ ਜ਼ਰੂਰਤ ਹੈ, ਪਰ ਕਿਉਂਕਿ ਉਹ ਫੈਮਿਲੀ ਡਾਕਟਰ ਦਾ ਟਾਈਮ ਬੁੱਕ ਹੋ ਗਿਆ, ਜਿਹੜਾ ਕੋਈ ਵਿਅਕਤੀ ਵਾਕਈ ਪ੍ਰਾਇਮਰੀ ਕੇਅਰ ਵਾਸਤੇ ਫੈਮਿਲੀ ਡਾਕਟਰ ਕੋਲ ਆਉਣਾ ਚਾਹੁੰਦਾ ਸੀ, ਉਹਦੇ ਵਾਸਤੇ ਉਹ ਵੇਟ ਟਾਈਮ ਇਨਕਰੀਜ਼ ਹੋ ਗਿਆ। ਜਿਹੜਾ ਉਹ ਵਿਅਕਤੀ ਆ ਉਹ ਵੀ ਐਂਡ ਅਪ ਕਰੂਗਾ ਐਮਰਜੈਂਸੀ ਰੂਮ ਦੇ ਵਿੱਚ। ਸੋ ਤੁਸੀਂ ਜਸਟ ਟਰਾਈ ਟੂ ਅੰਡਰਸਟੈਂਡ ਕਿ ਸਾਰਾ ਕੁਝ ਕਿਵੇਂ ਇਕੱਠਾ ਜੁੜਿਆ ਹੋਇਆ ਅਤੇ ਹਰ ਚੀਜ਼ 'ਤੇ ਬੋਝ ਵਧਿਆ ਹੋਇਆ।
ਬਿਲਕੁਲ, ਅਤੇ ਜਦੋਂ ਸਮੇਂ ਸਿਰ ਇਲਾਜ ਨਹੀਂ ਮਿਲਦਾ ਤਾਂ ਫਿਰ ਸਿਚੁਏਸ਼ਨ ਖਰਾਬ ਵੀ ਹੋ ਜਾਂਦੀ ਹੈ, ਹੈਲਥ ਕੰਡੀਸ਼ਨ ਖਰਾਬ ਹੋ ਸਕਦੀ ਹੈ, ਅਤੇ ਫਿਰ ਖਰਾਬ ਹੋਈ ਹੈਲਥ ਕੰਡੀਸ਼ਨ ਨੂੰ ਦਰੁਸਤ ਕਰਨ ਦੇ ਉੱਤੇ ਖਰਚਾ, ਸਮਾਂ, ਰਿਸੋਰਸਿਸ, ਸਾਰਾ ਕੁਝ ਜ਼ਿਆਦਾ ਲੱਗਦਾ ਫਿਰ, ਅਤੇ ਆਫਕੋਰਸ ਹੈਲਥ ਰਿਸਕ ਵੀ ਹੈ। ਸੋ ਇਹ ਦਿੱਕਤਾਂ ਐਡਰੈਸ ਬੜੇ, ਹੁਣ ਕਿੰਨੀ ਵਾਰੀ ਤਾਂ ਇਹਦੇ ਬਾਰੇ ਗੱਲ ਕਰ ਚੁੱਕੇ ਜਸਪ੍ਰੀਤ ਜੀ ਹੁਣ, ਪਰ ਸਮਝ ਨਹੀਂ ਆ ਰਹੀ, ਲੱਗਦਾ ਕਿ ਜਿਵੇਂ ਸਰਕਾਰ ਵੀ ਹੁਣ ਹੱਥ ਖੜੇ ਕਰ ਚੁੱਕੀ ਹੈ, ਸਰਕਾਰ ਦੇ ਵੀ ਵੱਸੋਂ ਬਾਹਰ ਦੀ ਗੱਲ ਲੱਗਦੀ ਹੈ ਕਿ ਹੈਲਥ ਕੇਅਰ ਸਿਸਟਮ ਚਲਾਉਣਾ ਅਤੇ ਚਲਾਉਣਾ ਕਿਵੇਂ ਹੈ।
ਜੇ ਬਾਹਰ ਦੀ ਗੱਲ ਹੈ ਤਾਂ ਫਿਰ ਕਰਨਾ ਕੀ ਹੈ?
ਦੇਖੋ ਨਾ, ਜਾਂ ਤਾਂ ਪੈਸੇ ਨਾਲ ਅਸੀਂ ਖਰਚ ਕਰਦੇ ਹੋਈਏ ਵੀ ਅਸੀਂ, ਸਾਡੇ ਕੋਲ ਪੈਸੇ ਨਹੀਂ ਹੈਗੇ, ਅਸੀਂ ਆਪਣੇ ਬਜਟ ਦਾ ਜਿਹੜਾ ਤਕਰੀਬਨ $100 billion ਦਾ ਬਜਟ ਹੈ ਕੈਨੇਡਾ ਬੀ ਸੀ ਦਾ, ਬੀ ਸੀ ਦੇ ਬਜਟ ਦਾ 40% ਹਿੱਸਾ, ਮਤਲਬ $40 billion ਤੋਂ ਵੀ ਜ਼ਿਆਦਾ, ਅਸੀਂ ਇਸ ਸਾਲ ਵੀ ਮੋਰ ਦੈਨ 40.4 ਆ ਜਾਂ $40.5 billion ਆ ਜਿਹੜਾ ਅਸੀਂ ਇਸ ਸਾਲ ਵੀ ਹੈਲਥ ਕੇਅਰ ਦੇ ਉੱਤੇ ਖਰਚ ਕਰ ਰਹੇ ਹਾਂ, ਅਤੇ ਉਹਦੇ ਬਾਵਜੂਦ ਜੇ ਵਾਰੀ ਨਹੀਂ ਆ ਰਹੀ। $40 billion ਮਤਲਬ $40,000 million, ਇਹਨੂੰ ਜੇ 70 ਨਾਲ ਰਿਜ਼ਰਵ ਕਰ ਲਓ ਫਿਰ ਰੁਪਈਏ ਨਿਕਲਣਗੇ, ਅਤੇ ਉਹ ਨੰਬਰ ਮੇਰਾ ਖਿਆਲ ਆਈਫੋਨ ਵਾਲੇ ਕੈਲਕੂਲੇਟਰ ਵਿੱਚ ਤਾਂ ਆਉਣਾ ਹੀ ਨਹੀਂ।
ਸਹੀ ਗੱਲ,
ਉਹਦੇ ਵਾਸਤੇ ਵੱਡਾ ਕੈਲਕੂਲੇਟਰ ਚਾਹੀਦਾ,
ਜੇ ਆ ਗਿਆ ਤਾਂ ਪੜਿਆ ਨਹੀਂ ਜਾਣਾ,
ਹਾਂ ਉਹ ਸਮਝ ਨਹੀਂ ਆਣੀ। ਸੋ ਮੈਂ ਕੱਲ ਸ਼ਾਮ ਵਾਲੇ ਸ਼ੋਅ 'ਚ ਗੱਲ ਕਰਦੇ ਹੋਏ ਲਿਸਨਰਸ ਨੂੰ ਕਿਹਾ, ਮੈਂ ਕਿਹਾ ਵੀ $40,000 million ਅਤੇ ਇਹਨੂੰ ਤੁਸੀਂ ਪਹਿਲਾਂ
70 ਨਾਲ ਗੁਣਾ ਕਰੋ,
ਹਾਂ 70 ਨਾਲ ਗੁਣਾ ਕਰੋ, ਸੋ ਮਿਲੀਅਨ ਦੇ ਪਿੱਛੇ ਵੀ ਪਹਿਲਾਂ ਤੁਸੀਂ 40,000 ਉਹਦੇ ਪਿੱਛੇ ਫਿਰ 6 ਜ਼ੀਰੋਆਂ ਪਾਓ ਅਤੇ ਫਿਰ ਉਹਨੂੰ 70 ਨਾਲ ਰਿਜ਼ਰਵ ਕਰੋ, ਫਿਰ ਪਤਾ ਲੱਗੇਗਾ ਵੀ ਕਿੰਨੇ ਰੁਪਈਏ ਨੇ, ਤੇ ਉਹ ਨੰਬਰ ਮਤਲਬ ਪੜ੍ਹ ਕੇ ਗਸ਼ ਪਏਗੀ, ਪਰ ਫਿਰ ਵੀ ਇਲਾਜ ਨਹੀਂ ਹੋ ਰਿਹਾ।
ਐਬਸੋਲਿਊਟਲੀ, ਜਿਹੜੀਆਂ ਕੁਛ ਰੈਕਮੈਂਡੇਸ਼ਨਸ ਦਿੱਤੀਆਂ ਗਈਆਂ ਨੇ ਉਹਨਾਂ ਦਾ ਵੀ ਆਪਾਂ ਜ਼ਿਕਰ ਕਰ ਦਈਏ। ਇੱਕ ਤਾਂ ਉਹਨਾਂ ਨੇ ਕਿਹਾ, ਡਾਕਟਰਸ ਆਫ ਬੀ ਸੀ ਕੰਸਲਟੈਂਟ ਸਪੈਸ਼ਲਿਸਟ ਆਫ ਬੀ ਸੀ ਅਤੇ ਬੀ ਸੀ ਫੈਮਿਲੀ ਡਾਕਟਰਸ ਨੇ ਕਲੈਬਰੇਟਲੀ ਮਿਨਿਸਟਰੀ ਆਫ ਹੈਲਥ ਨੂੰ ਇਹ ਰੈਕਮੈਂਡੇਸ਼ਨਸ ਭੇਜੀਆਂ ਨੇ ਜੀ। ਉਹ ਕਹਿੰਦੇ ਕਿ ਸਪੈਸ਼ਲਿਸਟ ਵੇਟ ਲਿਸਟ ਮੈਨੇਜਮੈਂਟ ਪ੍ਰਪੋਜ਼ਲ ਇੱਕ ਤਿਆਰ ਕੀਤਾ ਜਾਵੇ, ਉਹਨੂੰ ਇੰਪਲੀਮੈਂਟ ਕੀਤਾ ਜਾਵੇ, ਉਹਦੇ ਨਾਲ ਕਹਿੰਦੇ ਐਫੀਸ਼ੀਐਂਸੀ ਵਧੂਗੀ, ਉਹਦੇ ਨਾਲ ਜਿਹੜੀਆਂ ਰੀਸੋਰਸਿਸ ਐਲੋਕੇਟ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਆਪਟੀਮਾਈਜ਼ ਕਰਕੇ ਉਹਨਾਂ ਨੂੰ ਰੀਸੋਰਸ ਨੂੰ ਐਲੋਕੇਟ ਕੀਤਾ ਜਾ ਸਕੂਗਾ। ਉਦੋਂ ਇਲਾਵਾ ਉਹ ਕਹਿੰਦੇ ਸਪੈਸ਼ਲਿਸਟ ਡਾਕਟਰਸ ਨੂੰ ਨਵੇਂ ਟੂਲਸ ਪ੍ਰੋਵਾਈਡ ਕਰੋ, ਇਹੋ ਜਿਹੇ ਟੂਲਸ ਪ੍ਰੋਵਾਈਡ ਕਰੋ ਜਿਹੜੇ ਕਿ ਫੈਮਿਲੀ ਫਿਜ਼ੀਸ਼ੀਅਨਸ ਨੂੰ ਅਤੇ ਉਹਨਾਂ ਦੇ ਪੇਸ਼ੈਂਟਸ ਨੂੰ ਉਹ ਪਹਿਲਾਂ ਹੀ ਸਪੋਰਟ ਪ੍ਰੋਵਾਈਡ ਕਰ ਸਕਣ। ਇਸ ਕਿਸਮ ਦੇ ਕਹਿੰਦੇ ਉਹਨਾਂ ਨੂੰ ਟੂਲਸ ਦਿਓ, ਰੈਫਰਲ ਕੰਸਲਟੇਸ਼ਨ ਪ੍ਰੋਸੈਸ ਜਿਹੜੀ ਹੈਗੀ ਆ ਉਹਦੀ ਐਫੀਸ਼ੀਐਂਸੀ ਬਿਹਤਰ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਕਹਿੰਦੇ ਰੈਜ਼ੀਡੈਂਸੀ ਸਪੇਸਿਸ ਵਧਾਓ। ਸੋ ਇੱਥੇ ਜਿਹੜੇ ਡਾਕਟਰਸ ਬਣਦੇ ਆ ਬੀ ਸੀ ਦੇ ਵਿੱਚ, ਜਿਹੜੇ ਲੋਕ ਮੈਡੀਕਲ ਪੜ੍ਹ ਕੇ ਡਾਕਟਰ ਬਣਦੇ ਆ ਉਹਨਾਂ ਦੀਆਂ ਸਪੇਸਿਸ ਵਧਾਓ, ਜਿਹੜੇ ਸਪੈਸ਼ਲਿਸਟ ਟ੍ਰੇਨਿੰਗ ਪ੍ਰੋਗਰਾਮਸ ਹੈ ਉਹਨਾਂ ਨੂੰ ਐਕਸਪੈਂਡ ਕੀਤਾ ਜਾਵੇ। ਇਸ ਤੋਂ ਇਲਾਵਾ ਕਹਿੰਦੇ ਕਲੀਨਿਕਸ ਦੇ ਵਿੱਚ ਸਪੈਸ਼ਲਿਸਟ ਟੀਮ ਬੇਸਡ ਕੇਅਰ ਦਿੱਤੀ ਜਾਵੇ ਤਾਂ ਕਿ ਕਪੈਸਿਟੀ ਵੀ ਵੱਧ ਸਕੇ ਅਤੇ ਪੇਸ਼ੈਂਟਸ ਦਾ ਜਿਹੜਾ ਐਕਸੈਸ ਹੈਗਾ ਉਹ ਵੀ ਵੱਧ ਸਕੇ। ਇਸ ਕਿਸਮ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕਹੀਆਂ ਨੇ। ਹੁਣ ਰੈਕਮੈਂਡੇਸ਼ਨਸ ਕਿੰਨੀਆਂ ਕੁ ਮੰਨੀਆਂ ਜਾਂਦੀਆਂ ਨੇ ਰੱਬ ਜਾਣਦਾ।
ਇੱਕ ਰੈਕਮੈਂਡੇਸ਼ਨ ਪਰਮਵੀਰ ਸਿੰਘ ਕਲਸੀ ਵੱਲੋਂ ਆਈ ਹੈ, ਉਹ ਕਹਿ ਰਹੇ ਨੇ ਕਿ ਕਹਿੰਦੇ ਤੁਸੀਂ ਬਿਰੋਕਰੇਸੀ ਖਤਮ ਕਰ ਦਿਓ, ਕਹਿੰਦੇ ਸਭ ਠੀਕ ਹੋ ਜਾਏਗਾ। ਸੋ ਇਹ ਹਮੇਸ਼ਾ ਹੀ ਗੱਲ ਹੁੰਦੀ ਹੈ ਕਿ ਜਿਹੜੀ ਸਾਡੀ ਈਵਨ ਜਿਹੜਾ ਸਾਡਾ ਹੈਲਥ ਕੇਅਰ ਦਾ ਸਿਸਟਮ ਵੀ ਹੈ ਕਿ ਉਹਦੀ ਐਡਮਿਨਿਸਟ੍ਰੇਸ਼ਨ ਬੜੀ ਟੌਪ ਹੈਵੀ ਹੈ, ਕਿ ਫਰੰਟ ਲਾਈਨ ਵਰਕਰ ਸਾਡੇ ਕੋਲ ਘੱਟ ਨੇ, ਹੈਲਥ ਕੇਅਰ ਪ੍ਰੋਫੈਸ਼ਨਲ ਸਾਡੇ ਕੋਲ ਘੱਟ ਨੇ, ਡਾਕਟਰਾਂ ਦੀ ਘਾਟ ਹੈ, ਸਪੈਸ਼ਲਿਸਟ ਦੀ ਘਾਟ ਹੈ, ਨਰਸਾਂ ਦੀ ਘਾਟ ਹੈ, ਪਰ ਸਾਡੇ ਕੋਲ ਮੈਨੇਜਰ ਬੜੇ ਨੇ।
ਬਿਲਕੁਲ।
ਅਤੇ ਮੈਨੇਜਰ ਜੇ ਆਪਾਂ ਥੋੜ੍ਹੇ ਘਟਾ ਲਈਏ ਤਾਂ ਸ਼ਾਇਦ ਸਾਡੀ ਥੋੜ੍ਹੀ ਐਫੀਸ਼ੈਂਸੀ ਹੋਰ ਵੱਧ ਹੀ ਜਾਵੇ।
ਐਬਸੋਲਿਊਟਲੀ। ਜਦੋਂ ਨਾ ਸਿਸਟਮ ਦੇ ਵਿੱਚ ਜਿਹੜੇ ਸਰਵਿਸ ਪ੍ਰੋਵਾਈਡਰਸ ਨੇ ਤੇ ਜਿਹੜੇ ਸਰਵਿਸ ਰਿਸੀਵ ਕਰ ਰਹੇ ਨੇ ਦੋਨੇ ਹੀ ਤਰ੍ਹਾਂ ਦੁਖੀ ਹੋਣ,
ਬਿਲਕੁਲ
ਇਹਦਾ ਮਤਲਬ ਤਾਂ ਪੱਕੀ ਗੱਲ ਹੈ ਨਾ ਵੀ ਸਿਸਟਮ ਕ੍ਰਾਈਸਿਸ ਦੇ ਵਿੱਚ।
ਤੇ ਹੁਣ ਤਾਂ ਸ਼ਾਇਦ ਸਰਕਾਰ ਵੀ ਦੁਖੀ ਹੋਏਗੀ, ਜੇ ਨਹੀਂ ਆਉਂਦੇ ਫਿਰ ਬੜੀ ਚਿੰਤਾ ਵਾਲੀ ਗੱਲ ਹੈ। ਸਰਕਾਰ ਨੂੰ ਦੁਖੀ ਹੋਣਾ ਚਾਹੀਦਾ ਕਿਉਂਕਿ ਅਸੀਂ ਇੰਨੇ ਪੈਸੇ ਖਰਚ ਕਰ ਰਹੇ ਹਾਂ, ਸਾਡਾ ਫਿਸਕਲ ਡੈਫੀਸਿਟ 13.3 ਬਿਲੀਅਨ ਡਾਲਰ ਦਾ, ਵਿੱਤੀ ਹਾਲਤ ਸਾਡੀ ਖਰਾਬ ਹੈ, ਹੋਰ ਕਰਜ਼ਾ ਮਿਲਣਾ ਬੰਦ ਹੋ ਗਿਆ, ਸਾਨੂੰ ਆਪਣੇ ਪ੍ਰੋਜੈਕਟਸ ਰੀਪੇਸ ਕਰਨੇ ਪੈ ਰਹੇ ਨੇ, ਅਸੀਂ ਪਟਾਲੂ ਬ੍ਰਿਜ ਦੀ ਰਿਪਲੇਸਮੈਂਟ ਬਣਾਉਂਦੇ ਹਾਂ, ਸਾਡੇ ਕੋਲ ਮੈਸੀ ਟਨਲ ਨਹੀਂ ਬਣਦੀ।
ਸਹੀ ਗੱਲ ਹੈ।
ਸੋ ਸਾਡੇ ਕੋਲ ਤਾਂ ਕੰਮ ਖਰਾਬ ਹੋਇਆ, ਬਰਨਬੀ ਦੇ ਹਸਪੀਟਲ ਦੀ ਐਕਸਪੈਂਸ਼ਨ ਸਾਨੂੰ ਪੋਸਟਪੋਨ ਜੇ ਕਰਨੀ ਪੈ ਰਹੀ, ਉਸ ਤੋਂ ਜ਼ਿਆਦਾ ਜ਼ਰੂਰੀ ਕਿਹੜਾ ਕੰਮ ਹੁੰਦਾ ਦੱਸੋ। ਸੋ ਸਾਡੇ ਕੋਲ ਤਾਂ ਬੇਸਿਕ ਕੰਮਾਂ ਵਾਸਤੇ ਪੈਸੇ ਨਹੀਂ ਬਚੇ, ਅਤੇ ਜੇ ਅਜੇ ਵੀ ਸਰਕਾਰ ਵੀ ਦੁਖੀ ਨਹੀਂ ਹੈ ਵੀ ਚਿੰਤਤ ਤਾਂ ਉਹਨਾਂ ਨੂੰ ਹੋਣਾ ਹੀ ਚਾਹੀਦਾ, ਮਤਲਬ ਹੁਣ ਤਾਂ ਦੁਖੀ ਹੋਣ ਵਾਲੀ ਸਟੇਜ ਆ ਗਈ ਕਿਉਂਕਿ ਹੱਥ ਖੜੇ ਨੇ ਉਹਨਾਂ ਦੇ ਵੀ, ਪਰ
ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹ ਦੇਖ ਕੇ ਵਾਕਈ ਲੱਗਦਾ ਵੀ ਹੱਥ ਖੜੇ ਹੋ ਚੁੱਕੇ। ਤੁਸੀਂ ਪੜ੍ਹੀ ਹੋਣੀ ਆ, ਬਸ ਪਿਛਲੇ ਹਫ਼ਤੇ ਦੀ ਖਬਰ ਸੀਗੀ ਜਿਹੜੀ ਪੀ ਸਾਰਜ ਹਸਪਿਟਲ ਦੇ ਵਿੱਚ, ਉਹ ਕਹਿੰਦੇ ਹਾਲਵੇਜ਼ ਦੇ ਵਿੱਚ ਕਹਿੰਦੇ ਅਸੀਂ ਆਈ ਮਾਸਕ ਤੇ ਈਅਰ ਪਲੱਗਸ ਦੇ ਦਿੰਦੇ ਹਾਂ ਪੇਸ਼ੈਂਟਸ ਨੂੰ। ਸੋ ਹੁਣ ਉਹ ਦੇਖ ਕੇ ਤਾਂ ਫਿਰ ਐਂ ਲੱਗਦਾ ਨਾ ਵੀ ਵਾਟ ਆਰ ਦੀ ਡੂਇੰਗ, ਵਾਟ ਕਾਇੰਡ ਆਫ ਸਲਿਊਸ਼ਨਸ ਆਰ ਬੀਂਗ ਆਫਰਡ। ਕੱਲ੍ਹ ਬਸ ਉੱਥੇ G7 ਸਮਿਟ ਦੇ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀਆਂ 5 ਬਾਇਲੈਟਰਲ ਮੀਟਿੰਗਸ ਹੋਈਆਂ, ਉਹ 5 ਦੇ ਵਿੱਚੋਂ ਇੱਕ ਜਿਹੜੀ ਬੜੀ ਇੰਪੋਰਟੈਂਟ ਆਪਣੇ ਵਾਸਤੇ ਇੰਪੋਰਟੈਂਟ ਉਹ ਹੈਗੀ ਆ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਉਹਨਾਂ ਦੀ ਜਿਹੜੀ ਬਾਇਲੈਟਰਲ ਮੀਟਿੰਗ ਹੋਈ। ਉਹਦੇ ਵਿੱਚ ਉਹਨਾਂ ਨੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਇਨਵਾਈਟ ਕੀਤਾ, ਉਹ ਕਹਿੰਦੇ ਤੁਸੀਂ ਕੈਨੇਡਾ ਆ ਕੇ ਜਾਇਓ ਲੇਟਰ ਦਿਸ ਈਅਰ, ਤੁਸੀਂ ਕੈਨੇਡਾ ਆਇਓ। ਉਦੋਂ ਬਾਅਦ ਨਾ ਪ੍ਰਾਈਮ ਮਿਨਿਸਟਰ ਦੇ ਆਫਿਸ ਵੱਲੋਂ ਰੀਡ ਆਊਟਸ ਜਾਰੀ ਕੀਤੀਆਂ ਜਾਂਦੀਆਂ ਹੁੰਦੀਆਂ ਨੇ ਵੀ ਮੀਟਿੰਗ ਦੇ ਦੌਰਾਨ ਕੀ ਗੱਲਬਾਤ ਹੋਈ। ਉਹ ਜਿਹੜੀ ਰੀਡ ਆਊਟ ਜਾਰੀ ਕੀਤੀ ਗਈ ਉਹਦੇ ਵਿੱਚ ਫੋਰਨ ਇੰਟਰਫੇਰੈਂਸ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਕੋਈ ਜ਼ਿਕਰ ਨਹੀਂ ਸੀ, ਹਾਲਾਂਕਿ ਦੋਸ਼ ਲੱਗਦੇ ਰਹੇ ਨੇ ਇੰਡੀਆ 'ਤੇ ਕਿ ਇੰਡੀਆ ਵੱਲੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਕੈਨੇਡਾ ਦੇ ਵਿੱਚ, ਪਰ ਇੱਕ ਐਗਰੀਮੈਂਟ ਜ਼ਰੂਰ ਇਹਨਾਂ ਨੇ ਸਾਈਨ ਕੀਤਾ ਦੋਨੋਂ ਲੀਡਰਸ ਨੇ।
ਯਾ ਸੋ ਇਸੇ ਤਰ੍ਹਾਂ ਦਾ ਇੱਕ ਐਗਰੀਮੈਂਟ ਫਰਾਂਸ ਦੇ ਨਾਲ ਵੀ ਇਸੇ ਸਮਿਟ ਦੌਰਾਨ ਕੈਨੇਡਾ ਨੇ ਸਾਈਨ ਕੀਤਾ। ਸੋ ਇਹਦਾ ਨਾਮ ਹੈ ਇਹ ਜਿਹੜਾ ਅਗਰੀਮੈਂਟ ਜਨਰਲ ਸਿਕਿਉਰਿਟੀ ਆਫ ਇਨਫੋਰਮੇਸ਼ਨ ਅਗਰੀਮੈਂਟ। ਸੋ ਇਸ ਅਗਰੀਮੈਂਟ ਦੇ ਉੱਤੇ ਜੇ ਹਸਤਾਖਰ ਤਾਂ ਨਹੀਂ ਹੋਏ, ਇਸ ਗੱਲ 'ਤੇ ਰਜ਼ਾਮੰਦੀ ਹੋਈ ਹੈ ਕਿ ਇਹਦੇ ਬਾਰੇ ਆਪਾਂ ਨੈਗੋਸੀਏਸ਼ਨ ਸ਼ੁਰੂ ਕਰੀਏ ਕਿ ਇਹ ਅਗਰੀਮੈਂਟ ਸਾਈਨ ਕੀਤਾ ਜਾਵੇ। ਸੋ ਉਹਦੇ ਵਾਸਤੇ ਗੱਲਬਾਤ ਸ਼ੁਰੂ ਕਰਨ 'ਤੇ ਸਹਿਮਤੀ ਵਿਅਕਤ ਕੀਤੀ ਗਈ ਹੈ। ਸੋ ਇਹਦੇ ਨਾਲ ਹੋਣਾ ਕੀ ਹੈ ਕਿ ਜਿਹੜੀ ਸਾਡੀ ਕੋਈ ਕਲਾਸੀਫਾਈਡ ਡਿਫੈਂਸ ਅਤੇ ਸਿਕਿਉਰਿਟੀ ਇਨਫੋਰਮੇਸ਼ਨ ਹੈ ਉਹ ਦੋਨੋਂ ਮੁਲਕ ਇੱਕ ਦੂਜੇ ਨਾਲ ਸਾਂਝੀ ਕਰਿਆ ਕਰਨਗੇ। ਸੋ ਡੇਟਾ ਸ਼ੇਅਰਿੰਗ ਨਾਲ ਸੰਬੰਧਿਤ ਹੈ, ਸੋ ਡਿਫੈਂਸ ਅਤੇ ਸਿਕਿਉਰਿਟੀ ਇਨਫੋਰਮੇਸ਼ਨ ਨਾਲ ਸੰਬੰਧਿਤ ਡੇਟਾ ਸ਼ੇਅਰਿੰਗ। ਸੋ ਇਹ ਕਾਫੀ ਇੱਕ ਇੰਪੋਰਟੈਂਟ, ਮਤਲਬ ਇਹ ਉਹਨਾਂ ਮੁਲਕਾਂ ਨਾਲ ਹੀ ਤੁਸੀਂ ਇਸ ਤਰ੍ਹਾਂ ਦਾ ਅਗਰੀਮੈਂਟ ਕਰੋਗੇ ਜਿਹੜੇ ਤੁਹਾਡੇ ਬਹੁਤ ਜ਼ਿਆਦਾ ਭਰੋਸੇਯੋਗ ਤੁਹਾਡੇ ਐਲਾਈਜ਼ ਨੇ। ਸੋ ਕੀ
ਬੜੀ ਸੈਂਸਿਟਿਵ ਇਨਫੋਰਮੇਸ਼ਨ ਹੋਇਆ ਕਰਦੀ
ਹੈ। ਬਿਲਕੁਲ। ਤੇ ਫਰਾਂਸ ਦੇ ਨਾਲ ਹੁਣੇ ਅਸੀਂ ਰੀਸੈਂਟਲੀ ਇਸੇ ਹਫਤੇ ਹੀ ਸੋਮਵਾਰ ਇਸ ਤਰ੍ਹਾਂ ਦਾ ਅਗਰੀਮੈਂਟ ਕੀਤਾ। ਬਾਕੀ ਇਹਦੇ ਵਿੱਚ ਜਿਹੜਾ ਇਨਵੀਟੇਸ਼ਨ ਦਿੱਤਾ ਗਿਆ ਨਰਿੰਦਰ ਮੋਦੀ ਨੂੰ, ਅਤੇ ਨਰਿੰਦਰ ਮੋਦੀ ਨੇ ਅੱਗੋਂ ਥੈਂਕ ਯੂ ਕਿਹਾ ਫੋਰ ਦਾ ਇਨਵੀਟੇਸ਼ਨ। ਸੋ ਮੋਸਟ ਲਾਈਕਲੀ ਲੇਟਰ ਦਿਸ ਈਅਰ ਉਹ ਆਉਣਗੇ ਹੁਣ ਕੈਨੇਡਾ। ਸੋ ਦੇਖੋ ਪਹਿਲਾਂ ਵੀ ਪਿਛਲੇ ਸਾਲ ਉਹ G7 ਸਮਿਟ ਵਾਸਤੇ ਆਏ ਸੀ ਕੈਨਾਨਾਸਕਸ ਐਲਬਰਟਾ, ਬਟ ਉਹ G7 ਸਮਿਟ ਦੇ ਹਿੱਸੇ ਵਜੋਂ ਆਏ ਸਨ, ਉਦੋਂ ਹੋਰ ਵੀ ਬੜੇ ਇੰਟਰਨੈਸ਼ਨਲ ਲੀਡਰਸ ਇੱਥੇ ਪਹੁੰਚੇ ਹੋਏ ਸੀ। ਪਰ ਹੁਣ ਇਹ ਜਦੋਂ ਆਉਣਗੇ ਨਰਿੰਦਰ ਮੋਦੀ, ਉਹ ਇੱਕ ਆਫਿਸ਼ੀਅਲ ਬਾਇਲੈਟਰਲ ਵਿਜ਼ਿਟ ਹੋਏਗੀ। ਸੋ ਉਹ ਦੇਖਣਾ ਹੋਏਗਾ ਵੀ ਕਿਹੜੇ ਕਿਹੜੇ ਸ਼ਹਿਰ ਜਾਂਦੇ ਨੇ ਜਾਂ ਆਟਵਾ 'ਚ ਹੀ ਰਹਿੰਦੇ ਨੇ, ਸੋ ਅਤੇ ਇੱਥੇ ਕਿਸ ਤਰ੍ਹਾਂ ਦੀ ਰਿਸੈਪਸ਼ਨ ਹੁੰਦੀ ਹੈ। ਸੋ ਦੈਟ ਰਿਮੇਨਸ ਟੂ ਬੀ ਸੀਨ।
ਵਾਸੂ ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਮੀ ਐਂਡ ਫਿਰ ਮੁਲਾਕਾਤ ਹੁੰਦੀ ਹੈ।
ਥੈਂਕ ਯੂ ਵੈਰੀ ਮਚ ਜਸਪ੍ਰੀਤ ਜੀ।
ਥੈਂਕ ਯੂ।